ਦਿਜ ਗਮਨਿਓ ਦਿੱਲੀ ਦਿਸ਼ਾ ਸਨੇ ਸਨੇ ਮਗ ਜਾਏ ਪਹੁੰਚੇ ਚੰਦੂ ਕੇ ਸਦਨ ਆਸ਼ਕ ਦਈ ਵਧਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਬੜਾਈ ਜੋ ਤੂੰ ਦੇਹੇ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹੇ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ
This file made by the trial version of Advanced Audio Compressor. Please, buy it now.
ਹਾਜ਼ਰਾਂ ਹਜ਼ੂਰ ਜਹਰਾਂ ਜਹੂਰ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਦਸੋਂ ਪਾਤਸ਼ਾਹਾਂ ਦੀ ਜਾਗਦੀ ਆਤਮਕ ਜੋਤ ਦਸੋਂ ਪਾਤਸ਼ਾਹਾਂ ਦੇ ਪਾਵਨ ਸਰੂਪ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਜੁੜ ਬੈਠੀ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ
ਦਿਸ ਫਾਈਲ ਮੇਡ ਬਾਈ ਦ ਟ੍ਰਾਇਲ ਵਰਜ਼ਨ ਆਫ ਐਡਵਾਂਸਡ ਆਡੀਓ ਕੰਪ੍ਰੈਸਰ ਪਲੀਜ਼ ਬਾਈ ਇਟ ਨਾਓ
ਨਿਤਾ ਪ੍ਰਤੀ ਗੁਰੂ ਚਰਣਾ ਚ ਇਕੱਤਰ ਹੋ ਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਗੁਰੂ ਘਰ ਦੀ ਪਵਿੱਤਰ ਲੜੀਵਾਰ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਨਾਲ ਸਰਵਣ ਕਰ ਰਿਹਾ ਜਗਤ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬਿਰਾਜਮਾਨ ਹਨ ਇੱਧਰ ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਲੱਭਣ ਵਾਸਤੇ ਚੰਦੂ ਦੇ ਭੇਜੇ ਹੋਏ ਬ੍ਰਾਹਮਣ ਨਾਈ
ਕੱਲੇ ਕੱਲੇ ਨਗਰ ਵਿੱਚ ਜਾ ਕੇ ਭਾਲ ਕਰ ਰਹੇ ਨੇ ਖੋਜ ਕਰ ਰਹੇ ਨੇ ਕਿ ਕੋਈ ਚੰਗਾ ਰਿਸ਼ਤਾ ਮਿਲੇ ਜੇ ਕੋਈ ਧਨਵਾਨ ਮਿਲਦਾ ਚੰਦੂ ਦੇ ਸਮਾਨ ਤੇ ਉਹਦੀ ਜਾਤ ਉਹ ਨੀਵੀਂ ਮਿਲਦੀ ਹੈ ਜੇ ਜਾਤ ਉੱਚੀ ਮਿਲਦੀ ਹੈ ਤਾਂ ਕੋਈ ਧਨਵਾਨ ਨਜ਼ਰ ਨਹੀਂ ਆਉਂਦਾ ਜੇ ਜਾਤ ਤੇ ਧਨਵਾਨ ਦੋਵੇਂ ਮਿਲਦੇ ਨੇ ਤੇ ਫਿਰ ਉਹਨਾਂ ਦਾ ਅੱਗੇ ਜਿਹੜਾ ਬੱਚਾ ਹੈ ਉਹ ਕੋਝਾ ਰੂਪ ਹੁੰਦਾ ਉਹਦਾ ਕੋਈ ਉਹ ਚੰਗਾ ਸਰੂਪ ਨਹੀਂ ਹੁੰਦਾ ਬੜੇ ਨਗਰਾਂ ਵਿੱਚ ਪੁੱਛ ਪੁਛਾ ਕੇ ਹਾਰ ਗਏ ਥੱਕ ਗਏ ਆਖਿਰਕਾਰ ਚਲਦਿਆਂ ਚਲਦਿਆਂ ਲਾਹੌਰ ਪਹੁੰਚੇ ਦਿਸ ਫਾਈਲ ਮੇਡ ਬਾਈ ਦ ਟ੍ਰਾਇਲ ਵਰਜ਼ਨ ਆਫ ਐਡਵਾਂਸਡ ਆਡੀਓ ਕੰਪ੍ਰੈਸਰ
ਪਰ ਕੋਈ ਚੰਦੂ ਦੇ ਮੇਲ ਦਾ ਰਿਸ਼ਤਾ ਨਹੀਂ ਮਿਲਿਆ ਉੱਥੇ ਸਿੱਖਾਂ ਵਿੱਚ ਬੈਠਿਆਂ ਗੱਲਾਂ ਕਰ ਰਹੇ ਸੀ ਅਸੀਂ ਤਾਂ ਹਾਰ ਗਏ ਹਾਂ ਰਿਸ਼ਤਾ ਨਹੀਂ ਕੋਈ ਮਿਲ ਰਿਹਾ ਸਾਨੂੰ ਤਿੰਨ ਚੀਜ਼ਾਂ ਚਾਹੀਦੀਆਂ ਨੇ ਇੱਕ ਤਾਂ ਚੰਦੂ ਦੇ ਬਰਾਬਰ ਕੋਈ ਧਨਵਾਨ ਹੋਵੇ ਦੂਸਰਾ ਚੰਦੂ ਦੇ ਬਰਾਬਰ ਹੀ ਉੱਚੀ ਕੁੱਲ ਹੋਵੇ ਤੇ ਤੀਜਾ ਲੜਕਾ ਬੱਚਾ ਵੀ ਸੁੰਦਰ ਹੋਵੇ ਸਿੱਖਾਂ ਨੇ ਆਖਿਆ ਕਿ ਐਸਾ ਰਿਸ਼ਤਾ ਤਾਂ ਤੁਹਾਨੂੰ ਗੁਰੂ ਘਰ ਚ ਮਿਲ ਸਕਦਾ ਹੈ ਗੁਰੂ ਅਰਜਨ ਸਾਹਿਬ ਜੈਸਾ ਧਨਵਾਨ ਕੋਈ ਨਹੀਂ ਹਜ਼ਾਰਾਂ ਸੰਗਤਾਂ ਉਹਨਾਂ ਦੇ ਚਰਨਾਂ ਵਿੱਚ ਆਉਂਦੀਆਂ ਨੇ ਲਕਸ਼ਮੀ ਤਾਂ ਉਹਨਾਂ ਦੇ ਚਰਨਾਂ ਵਿੱਚ ਹਰ ਵਕਤ ਹੱਥ ਜੋੜ ਕੇ ਖਲੋਤੀ
ਰਹਿੰਦੀ
ਉਹਨਾਂ ਦੀ ਕੁੱਲ ਵੀ ਉੱਚੀ ਹੈ ਤੇ ਉਹਨਾਂ ਦੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਦੀ ਤਾਂ ਉਪਮਾ ਹੀ ਕੀ ਕਰੀਏ ਉਹ ਇਤਨੇ ਸੁੰਦਰ ਸਰੂਪ ਨੇ ਕਿ ਕਰੋੜਾਂ ਕਾਮਦੇਵਾਂ ਦੀ ਸੁੰਦਰਤਾ ਵੀ ਉਹਨਾਂ ਦੀ ਸੁੰਦਰਤਾ ਅੱਗੇ ਫਿੱਕੀ ਪੈਂਦੀ ਹੈ
ਜਦੋਂ ਬ੍ਰਾਹਮਣ ਨੇ ਗੱਲ ਸੁਣੀ ਕਹਿਣ ਲੱਗਾ ਇਹ ਰਿਸ਼ਤਾ ਤਾਂ ਸਾਨੂੰ ਜ਼ਰੂਰ ਵੇਖਣਾ ਚਾਹੀਦਾ ਹੈ। ਇਹ ਲਾਹੌਰ ਤੋਂ ਚੱਲ ਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਪਹੁੰਚੇ। ਅੱਗੇ ਗੁਰੂ ਅਰਜਨ ਸਾਹਿਬ ਦਾ ਦੀਵਾਨ ਸੱਚਖੰਡ ਹਰਿਮੰਦਰ ਸਾਹਿਬ 'ਚ ਲੱਗਾ ਹੋਇਆ ਵੇਖਿਆ। ਬਹੁਤ ਸੰਗਤਾਂ ਆ ਰਹੀਆਂ ਨੇ, ਮਾਇਆ ਦੀ ਕੋਈ ਕਮੀ ਨਹੀਂ। ਇੰਨੇ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਦਰਬਾਰ ਚ ਆ ਗਏ। ਬੜਾ ਸੁੰਦਰ ਸਰੂਪ, ਉੱਚਾ ਲੰਮਾ ਕੱਦ, ਨੇਤਰ ਕਮਲ ਸਰੀਖੇ ਹਨ, ਨਾਸਕਾ ਬੜੀ ਸੁੰਦਰ ਹੈ, ਦੰਦ ਇਸ ਤਰ੍ਹਾਂ ਨੇ ਜਿਵੇਂ ਮੋਤੀ ਹਨ, ਬਾਹਾਂ ਪੁਜਦੰਡੇ ਬੜੇ ਬਲੀ ਤੇ ਬਲਵਾਨ ਨੇ, ਸੁਪਾਰੀ ਦੇ ਬੂਟੇ ਵਾਂਗਰ ਸਤਿਗੁਰਾਂ ਦੀਆਂ ਸਿੱਧੀਆਂ ਇੱਕ ਸਮ ਲੱਤਾਂ ਹਨ, ਬਹੁਤ ਹੀ ਸੁੰਦਰ ਚਰਨ ਕਮਲ ਨੇ, ਸੀਸ ਤੇ ਜਗ੍ਹਾ ਹੈ, ਕਲਗੀ ਹੈ, ਦਸਤਾਰ ਸੋਭ ਰਹੀ ਹੈ। ਵੇਖ ਕੇ ਮੋਹਿਤ ਹੋ ਗਏ ਕਿ ਐਸਾ ਜਵਾਈ ਜੇ ਚੰਦੂ ਨੂੰ ਮਿਲ ਜਾਏ ਤੇ ਉਹਦੇ ਭਾਗ ਹੀ ਜਾਗ ਪੈਣ। ਲਾਗੇ ਬੈਠੇ ਸਿੱਖਾਂ ਕੋਲੋਂ ਪੁੱਛਿਆ, ਜੀ ਗੁਰੂ ਸਾਹਿਬ ਦੀ ਕੁੱਲ ਤੇ ਜਾਤੀ ਕੀ ਹੈ? ਅਸੀਂ ਰਿਸ਼ਤਾ ਕਰਨ ਲਈ ਆਏ ਹਾਂ ਚੰਦੂ ਦੀ ਲੜਕੀ ਦਾ। ਸਿੱਖਾਂ ਨੇ ਦੱਸਿਆ, ਜੀ ਇਹਨਾਂ ਦੀ ਜਾਤੀ ਸੋਢੀਆਂ ਦੀ ਜਾਤੀ ਉੱਤਮ ਜਾਤੀ ਹੈ, ਸਰਵੋਤਮ ਵੰਸ਼ ਹੈ। ਫਿਰ ਇਹ ਗੁਰੂ ਅਰਜਨ ਸਾਹਿਬ ਕੋਲ ਆਏ, ਸਤਿਗੁਰਾਂ ਨੂੰ ਆ ਕੇ ਬੇਨਤੀ ਕੀਤੀ ਕਿ ਅਸੀਂ ਸ਼ਾਹ ਦੀਵਾਨ ਸੁਤਾ ਕੋ ਨਾਤਾ ਕਰਿਓ ਚਹਿਤ ਹਮ ਤੁਮਰੇ ਤਾਤਾ। ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹੈ ਚੰਦੂ, ਉਹਦੀ ਲੜਕੀ ਦਾ ਰਿਸ਼ਤਾ ਅਸੀਂ ਤੁਹਾਡੇ ਸਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਨਾਲ ਕਰਨਾ ਚਾਹੁੰਦੇ ਹਾਂ। ਇੱਕ ਵਾਰ ਅਸੀਂ ਦਿੱਲੀ ਜਾ ਕੇ ਦੀਵਾਨ ਚੰਦੂ ਨੂੰ ਦੱਸ ਦਈਏ, ਦੁਬਾਰਾ ਅਸੀਂ ਛੇਤੀ ਨਾਲ ਆਵਾਂਗੇ ਔਰ ਆ ਕੇ ਸਗਾਈ ਕਰਾਂਗੇ। ਸਤਿਗੁਰਾਂ ਨੇ ਬੈਠਣ ਕੀਤਾ, ਭਾਈ ਨਾ ਤੁਹਾਡੇ ਵੱਸ ਕੁਝ ਹੈ ਨਾ ਸਾਡੇ ਹੋਣਾ, ਤਾਂ ਉਹ ਹੈ ਜੋ ਪਰਮੇਸ਼ਰ ਨੇ ਵਿਧੀ ਰਚੀ ਹੋਈ ਹੈ, ਪਹਿਲਾਂ ਹੀ ਉਹਨੇ ਰਚੀ ਹੋਈ।
This file made by the trial version of advanced audio compressor. ਲੈ ਲੋ ਕਹਿੰਦੇ
ਜੀ, ਲਾਗ ਤਾਂ ਅਸੀਂ ਜਦੋਂ ਦੂਜੀ ਵੇਰ ਆਵਾਂਗੇ ਫੇਰ ਹੀ ਲਵਾਂਗੇ। ਇਸ ਤਰ੍ਹਾਂ ਕਹਿ ਕੇ ਇਹ ਨਾਈ ਤੇ ਬ੍ਰਾਹਮਣ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਨੂੰ ਤੁਰ ਪਏ ਨੇ ਵਾਪਸ। ਦਿੱਲੀ ਪਹੁੰਚ ਕੇ ਜਿਵੇਂ ਦੀਵਾਨ ਚੰਦੂ ਨਾਲ ਮਿਲ ਕੇ ਵਾਰਤਾਲਾਪ ਕਰ ਰਹੇ ਨੇ, ਆਓ ਸਾਰੀ ਕਥਾ। ਮਨ ਬਿਰਤੀਆਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਨਾਲ ਜੋੜ ਕੇ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ
ਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਗੁਰੂ ਸਾਹਿਬ ਜੀ।
ਦੋਹਰਾ
ਨਿਜ ਗਮਨਿਓ ਦਿੱਲੀ ਦਿਸ਼ਾ, ਸਨੇ ਸਨੇ ਮਗ ਜਾਏ।
ਇਹ ਜਿਹੜਾ ਬ੍ਰਾਹਮਣ ਸੀ ਜੋ ਰਿਸ਼ਤਾ ਲੱਭਣ ਵਾਸਤੇ ਆਇਆ, ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਕੋਲੋਂ ਵਿਦਾ ਹੋ ਕੇ ਇਹ ਦਿੱਲੀ ਦਿਸ਼ਾ ਨੂੰ ਚੱਲ ਪਿਆ ਹੈ ਔਰ ਸਨੇ ਸਨੇ ਸਹਿਜੇ ਸਹਿਜੇ ਰਸਤੇ ਵਿੱਚ ਚੱਲਦਾ ਜਾ ਰਿਹਾ ਹੈ।
ਪਹੁੰਚੇ ਚੰਦੂ ਕੇ ਸਦਨ, ਆਸ਼ਕ ਦਈ ਵਧਾਏ।
ਬ੍ਰਾਹਮਣ ਤੇ ਨਾਈ ਚੱਲ ਕੇ ਦੀਵਾਨ ਚੰਦੂ ਦੇ ਘਰ ਪਹੁੰਚੇ ਤੇ ਚੰਦੂ ਦੇ ਕੋਲ ਆ ਕੇ ਇਹਨਾਂ ਨੇ ਵਧਾਈ ਦਿੱਤੀ ਹੈ, ਵਧਾਈ ਹੋਵੇ ਚੰਦੂ ਤੈਨੂੰ ਵਧਾਈ, ਤੇ ਨਾਲੇ ਇਹਨੂੰ ਆਸ਼ੀਰਵਾਦ ਦਿੱਤੀ ਹੈ ਕਿਉਂਕਿ ਬ੍ਰਾਹਮਣ ਸੀ, ਚੰਦੂ ਇਹਨਾਂ ਦੀ ਕੁੱਲ ਦਾ ਜਜਮਾਨ ਹੈ। ਬ੍ਰਾਹਮਣ ਲੋਕ ਆਪਣੇ ਜਜਮਾਨਾਂ ਨੂੰ ਅਸੀਸਾਂ ਦਿੰਦੇ ਨੇ, ਇਸ ਕਰਕੇ ਇਸ ਬ੍ਰਾਹਮਣ ਨੇ ਆ ਕੇ ਚੰਦੂ ਨੂੰ ਅਸੀਸ ਦਿੱਤੀ ਹੈ।
ਸਵਈਆ ਛੰਦ ਬੈਠ ਸਮੀਪ ਸੁਨਾਵਨ ਕੀਨਸ,
ਉਸ ਵਕਤ ਕੋਲ ਆ ਕੇ ਬੈਠ ਗਏ ਤੇ ਕੋਲ ਆ ਕੇ ਬੈਠ ਕੇ ਦੀਵਾਨ ਚੰਦੂ ਨੂੰ ਇਹਨਾਂ ਨੇ ਸਾਰੀ ਗੱਲ ਦੱਸੀ ਹੈ ਜੋ ਕਰਕੇ ਆਏ ਹਨ।
ਵਿਚਰੇ ਜੈ ਕੈ ਪੁਰ ਸਮੁਦਾਏ,
ਕਹਿਣ ਲੱਗੇ ਦੀਵਾਨ ਜੀ ਤੁਹਾਡੀ ਲੜਕੀ ਦਾ ਰਿਸ਼ਤਾ ਲੱਭਣ ਵਾਸਤੇ ਅਸੀਂ ਬੜੀ ਮਿਹਨਤ ਕੀਤੀ ਹੈ, ਬੜੇ ਨਗਰਾਂ ਵਿੱਚ ਜਾ ਕੇ, ਬਹੁਤ ਸਾਰੇ ਸ਼ਹਿਰਾਂ ਵਿੱਚ ਜਾ ਕੇ, ਗ੍ਰਾਮਾਂ ਵਿੱਚ ਜਾ ਕੇ ਅਸੀਂ ਖੋਜ ਕੀਤੀ ਹੈ।
ਨੈ ਪਾਇਓ ਸੰਬੰਧ ਕਿਸੇ ਥਲ,
ਸਾਨੂੰ ਕੋਈ ਇਹੋ ਜਿਹਾ ਰਿਸ਼ਤਾ ਨਹੀਂ ਮਿਲਿਆ ਜਿੱਥੇ ਅਸੀਂ ਤੇਰਾ ਸੰਬੰਧ ਜੋੜ ਸਕਦੇ, ਤੇਰੀ ਲੜਕੀ ਦਾ ਸੰਬੰਧ ਜੋੜ ਸਕਦੇ। ਇਹੋ ਜਿਹਾ ਕਿਸੇ ਵੀ ਥਾਂ ਤੇ ਸਾਨੂੰ ਕੋਈ ਐਸਾ ਰਿਸ਼ਤਾ ਨਹੀਂ ਮਿਲਿਆ। ਅਸੀਂ ਬੜੀ ਥਾਵਾਂ ਤੇ ਭਾਲ ਕੀਤੀ ਹੈ।
ਲਵਪੁਰ ਤੇ ਸੁਧ ਕੋ ਪੁੰਨ ਪਾਏ,
ਫਿਰਦਿਆਂ ਵਿਚਰਦਿਆਂ ਵਿਚਰਦਿਆਂ ਅਸੀਂ ਲਾਹੌਰ ਚਲੇ ਗਏ ਤੇ ਲਾਹੌਰ ਜਦੋਂ ਪਹੁੰਚੇ ਤੇ ਉੱਥੇ ਸਾਨੂੰ ਕੁਝ ਬੰਦਿਆਂ ਕੋਲੋਂ ਖਬਰ ਮਿਲੀ, ਲਾਹੌਰ ਸ਼ਹਿਰ ਤੋਂ ਸਾਨੂੰ ਕੁਝ ਵਿਅਕਤੀਆਂ ਕੋਲੋਂ ਸੁਧ ਮਿਲੀ।
ਪਿੱਛੇ ਪਹੁੰਚ ਕੇ ਭਲੋ ਟਿਕਾਨੋ,
ਜਿੱਥੇ ਉਹਨਾਂ ਲੋਕਾਂ ਨੇ ਸਾਨੂੰ ਦੱਸਿਆ ਵੀ ਫਲਾਣੀ ਥਾਂ ਤੇ ਫਲਾਣੇ ਨਗਰ ਚਲੇ ਜਾਓ, ਅਸੀਂ ਜਦੋਂ ਜਾ ਕੇ ਉੱਥੇ ਉਹ ਜਗ੍ਹਾ ਵੇਖੀ ਤੇ ਸਾਨੂੰ ਉਹ ਜਗ੍ਹਾ ਬੜੀ ਪਸੰਦ ਆਈ ਹੈ ਜਿੱਥੇ ਹੁਣ ਅਸੀਂ ਤੇਰੀ ਲੜਕੀ ਦਾ ਰਿਸ਼ਤਾ ਕਰਕੇ ਆਏ ਹਾਂ, ਸੰਬੰਧ ਜੋੜ ਕੇ ਆਏ ਹਾਂ, ਗੱਲਬਾਤ ਛੇੜ ਕੇ ਆਏ ਹਾਂ। ਉਸ ਜਗ੍ਹਾ ਤੇ ਅਸੀਂ ਗਏ, ਉਹ ਸਾਨੂੰ ਜਗ੍ਹਾ ਬੜੀ ਚੰਗੀ ਲੱਗੀ, ਉਹ ਥਾਂ ਬੜਾ ਭਲਾ ਸੀ।
ਸੋਡੀ ਬੰਸ ਬਿਦਤ ਸਭ ਥਾਏ,
ਸੋਡੀਆਂ ਦਾ ਬੰਸ ਹੈ, ਬੜਾ ਉੱਤਮ ਬੰਸ ਹੈ ਸੋਡੀਆਂ ਦਾ, ਸੋਡੀਆਂ ਦੀ ਕੁੱਲ ਬੜੀ ਉੱਤਮ ਹੈ ਔਰ ਸੋਡੀਆਂ ਦੀ ਬੰਸ ਸਾਰੇ ਜਗਤ ਵਿੱਚ ਬਿਦਤ ਹੈ।
ਸ੍ਰੀ ਰਘੁਬਰ ਕੀ ਕੁੱਲ ਅਕਲੰਕ ਜੋ,
ਸੋਡੀ ਤੇ ਬੇਦੀ ਇਹ ਜਿਹੜੇ ਦੋ ਕੁੱਲਾਂ ਨੇ ਜਾਂ ਜਿਹੜੀਆਂ ਦੋ ਅੰਸਾਂ ਨੇ ਰਘੁਬਰ ਤੋਂ ਚੱਲੀਆਂ ਹਨ, ਸ੍ਰੀ ਰਘੁਬਰ ਤੋਂ ਚੱਲੀਆਂ ਹੋਈਆਂ ਇਹ ਦੋ ਕੁੱਲਾਂ ਜੋ ਸਾਰੇ ਜਗਤ ਵਿੱਚ ਬੜੀਆਂ ਪੂਜਨੀਕ ਨੇ। ਸੋਡੀਆਂ ਦੀ ਬੰਸ ਵੀ ਬੜੀ ਉੱਤਮ ਤੇ ਸਰਵੋਤਮ ਹੈ।
ਜਗਤ ਪੂਜੀਐ ਅਬ ਗੁਰ ਸੁਖਦਾਏ,
ਸੋਡੀਆਂ ਦੀ ਕੁੱਲ ਦੇ ਵਿੱਚ ਇਸ ਵਕਤ ਤੋਂ ਗੁਰੂ ਬਣ ਕੇ ਸਾਰੇ ਜਗਤ ਦੇ ਪੂਜਨੀਕ ਹੋ ਰਹੇ ਨੇ, ਸਾਰਾ ਸੰਸਾਰ ਉਹਨਾਂ ਦੀ ਪੂਜਾ ਕਰਦਾ ਹੈ, ਸਾਰਾ ਜਗਤ ਉਹਨਾਂ ਦੀ ਪੂਜਾ ਕਰਦਾ, ਉਹ ਸਾਰੇ ਜਗਤ ਦੇ ਗੁਰੂ ਹਨ।
ਕੁੱਲ ਆਛੀ ਤਨ ਗਨ ਬਰ ਸੁੰਦਰ,
ਕੁੱਲ ਵੀ ਬੜੀ ਚੰਗੀ ਹੈ, ਕੁੱਲ ਬੜੀ ਉੱਤਮ ਹੈ, ਉਹਨਾਂ ਦੀ ਸਰਵੋਤਮ ਕੁੱਲ ਹੈ, ਸੋਡੀਆਂ ਦੀ ਕੁੱਲ ਬੜੀ ਉੱਤਮ ਕੁੱਲ ਹੈ। ਫਿਰ ਉਹ ਧਨ ਦੇ ਵਿੱਚ ਵੀ ਬੜੇ ਸ੍ਰੇਸ਼ਟ ਨੇ, ਧਨਵਾਨ ਵੀ ਨੇ, ਪੈਸੇ ਰੁਪਈਏ ਦੀ ਤਾਂ ਉੱਥੇ ਕਮੀ ਨਹੀਂ, ਹਜ਼ਾਰਾਂ ਰੁਪਈਆ ਰੋਜ਼ ਉਹਨਾਂ ਦੇ ਚਰਨਾਂ 'ਚ ਉਹਨਾਂ ਦੇ ਮੁਰੀਦ ਲਿਆ ਕੇ ਭੇਟ ਕਰਦੇ ਨੇ, ਹਜ਼ਾਰਾਂ ਰੁਪਈਆ ਰੋਜ਼ ਉਹਨਾਂ ਦੇ ਚਰਨਾਂ ਵਿੱਚ ਆਉਂਦਾ ਹੈ, ਪੈਸੇ ਦੀ ਰੁਪਈਏ ਦੀ ਵੀ ਉਹਨਾਂ ਘਰ ਕੋਈ ਕਮੀ ਨਹੀਂ, ਧਨ ਦੇ ਵਿੱਚ ਵੀ ਉਹ ਤੇਰੇ ਬਰਾਬਰ ਹਨ।
ਤੋਹੇ ਕਹਿਓ ਜਸ ਦੇਖਿਓ ਜਾਏ,
ਜਿਵੇਂ ਤੁਸੀਂ ਕਿਹਾ ਸੀ ਉਸੇ ਤਰ੍ਹਾਂ ਦਾ ਰਿਸ਼ਤਾ ਅਸੀਂ ਜਾ ਕੇ ਵੇਖਿਆ ਦੀਵਾਨ ਜੀ, ਜਿਵੇਂ ਤੁਸੀਂ ਕਿਹਾ ਸੀ ਕਿ ਇਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ, ਉਸੇ ਤਰ੍ਹਾਂ ਦਾ ਰਿਸ਼ਤਾ ਜਾ ਕੇ ਅਸੀਂ ਵੇਖਿਆ ਹੈ।
ਤਵ ਤੈਨੂੰ ਜਾ ਕੇ ਭਾਗ ਬੜੇ ਲੱਖ,
ਤੇਰੀ ਲੜਕੀ ਦੇ ਬੜੇ ਵੱਡੇ ਭਾਗ ਨੇ, ਤੇਰੀ ਕੰਨਿਆਂ ਦੇ ਲੜਕੀ ਦੇ ਬੜੇ ਸਰਵੋਤਮ ਤੇ ਸ੍ਰੇਸ਼ਟ ਭਾਗ ਹਨ।
ਬਨੇ ਪੂਜੇ ਜਗ ਮਾਤ ਕਾਏ,
ਲੜਕੀ ਤਾਂ ਪੂਜਨੀਕ ਹੋ ਜਾਏਗੀ ਜੇ ਉਹਨਾਂ ਦੇ ਨਾਲ ਸੰਬੰਧ ਜੁੜ ਜਾਏ, ਤੇ ਤੇਰੀ ਲੜਕੀ ਵੀ ਪੂਜਨੀਕ ਹੋ ਜਾਏਗੀ, ਸਾਰੇ ਜਗਤ ਦੀ ਮਾਤਾ ਕਹਾਏਗੀ ਤੇਰੀ ਲੜਕੀ, ਕਿਉਂਕਿ ਉਹਨਾਂ ਦੇ ਸਾਹਿਬਜ਼ਾਦੇ ਵੀ ਗੁਰਦੇਵ ਹੀ ਬਣਨਗੇ ਸ੍ਰੀ ਹਰਗੋਬਿੰਦ ਸਾਹਿਬ ਜੀ, ਔਰ ਉਹਨਾਂ ਨਾਲ ਜਦੋਂ ਤੇਰੀ ਲੜਕੀ ਦਾ ਨਾਤਾ ਜੁੜੇਗਾ, ਤੇਰੀ ਲੜਕੀ ਦੇ ਵੀ ਭਾਗ ਸਵੱਲੇ ਵੱਡੇ ਭਾਗ, ਕਿ ਉਹ ਸਾਰੇ ਜਗਤ ਦੀ ਪੂਜਨੀਕ ਹੋ ਜਾਏਗੀ, ਸਾਰੇ ਜਗਤ ਦੀ ਮਾਤਾ ਦਾ ਖਿਤਾਬ ਉਹਨੂੰ ਪ੍ਰਾਪਤ ਹੋਵੇਗਾ। ਅਸੀਂ ਉਹ ਘਰ ਵੇਖ ਕੇ ਆਏ ਹਾਂ, ਉਸ ਘਰ ਵਿੱਚ ਕਿਸੇ ਵੀ ਪ੍ਰਕਾਰ ਦੀ ਔਣਤਾਈ ਨਹੀਂ ਹੈ, ਘਰ ਪੂਰਾ ਹੈ ਖਾਲਸਾ ਜੀ, ਇਹਦੇ ਚ ਕੋਈ ਦੋ ਰਾਏ ਨਹੀਂ। ਬ੍ਰਾਹਮਣਾਂ ਨੇ ਜੋ ਵੇਖਿਆ, ਗੁਰੂ ਸਾਹਿਬ ਜੀ ਦਾ ਘਰ ਹੈ ਹੀ ਪੂਰਾ, ਪੂਰੇ ਦਾ ਘਰ ਵੀ ਪੂਰਾ ਹੈ, ਗੁਰੂ ਸਾਹਿਬ ਦੇ ਘਰ ਵਿੱਚ ਕੋਈ ਕਮੀ ਹੋ ਹੀ ਨਹੀਂ ਸਕਦੀ। ਕਹਿੰਦੇ ਸਾਨੂੰ ਉਹਨਾਂ ਦੇ ਘਰ ਵਿੱਚ ਕੋਈ ਊਣਤਾਈ ਕੋਈ ਕਮੀ ਨਜ਼ਰ ਨਹੀਂ ਆਈ, ਅਸੀਂ ਤਾਂ ਗੁਰੂ ਸਾਹਿਬ ਦਾ ਜਿਹੜਾ ਘਰ ਵੇਖਿਆ ਪੂਰਾ ਘਰ ਵੇਖ ਕੇ ਆਏ ਹਾਂ।
ਹਮ ਤੋ ਹੇਰ ਰਹੇ ਹਰ ਖਾਏ,
ਅਸੀਂ ਤਾਂ ਉਹਨਾਂ ਦਾ ਘਰ ਵੇਖ ਕੇ ਬੜੇ ਖੁਸ਼ ਹੋਏ ਹਾਂ, ਸਾਨੂੰ ਤਾਂ ਅੱਜ ਤਾਈਂ ਬੜੇ ਰਿਸ਼ਤੇ ਕਰਾਏ ਨੇ ਦੀਵਾਨ ਜੀ, ਬੜੇ ਬੜੇ ਵੱਡੇ ਲੋਕਾਂ ਦੇ ਰਿਸ਼ਤੇ ਕਰਾਏ ਨੇ, ਪਰ ਇਹੋ ਜਿਹਾ ਘਰ ਸਾਨੂੰ ਨੀ ਕਿਤੇ ਨਜ਼ਰ ਆਇਆ,
ਇਹੋ ਜਿਹਾ
ਘਰ ਸਾਨੂੰ ਨੀ ਕਿਤੇ ਦਿਸਿਆ। ਐਸਾ ਘਰ ਹੈ ਜਿਹਦੇ ਚ ਕੋਈ ਊਣਤਾਈ ਕਮੀ ਨਹੀਂ, ਜਿਸ ਨੂੰ ਵੇਖ ਕੇ ਅਸੀਂ ਬੜੇ ਖੁਸ਼ ਹੋਏ ਹਾਂ, ਪ੍ਰਸੰਨ ਹੋਏ ਹਾਂ।
ਇਤ ਤੂੰ ਬੜੋ ਦੀਵਾਨ ਸ਼ਾਹ ਕੋ,
ਤੂੰ ਬੜੇ ਵੱਡੇ ਰੁਤਬੇ ਤੇ ਹੈ, ਤੂੰ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹੈ, ਤੇਰੇ ਕੋਲ ਬੜਾ ਵੱਡਾ ਰੁਤਬਾ ਹੈ, ਇਧਰ ਤੇਰੇ ਕੋਲ ਬੜਾ ਵੱਡਾ ਮਾਣ ਤੇ ਰੁਤਬਾ ਹੈ।
ਉਤ ਜਗ ਗੁਰ ਜਿਮ ਚਾਹੇ ਬਣਾਏ,
ਕੋਈ ਛੋਟੀ ਹਸਤੀ ਉਹ ਵੀ ਨਹੀਂ, ਉਹ ਸਾਰੇ ਜਗਤ ਦੇ ਗੁਰੂ ਨੇ, ਗੁਰੂ ਅਰਜਨ ਸਾਹਿਬ। ਜਿਵੇਂ ਤੂੰ ਆਪਣਾ ਹੁਕਮ ਕਰਕੇ ਜੋ ਮਰਜ਼ੀ ਕਰ ਸਕਦਾ ਹੈ, ਏਦਾਂ ਗੁਰੂ ਅਰਜਨ ਸਾਹਿਬ ਸਾਰੇ ਜਗਤ ਦੇ ਗੁਰੂ ਨੇ, ਉਹ ਜੋ ਚਾਹੇ ਮਰਜ਼ੀ ਬਣਾ ਸਕਦੇ ਨੇ। ਇਹੋ ਜਿਹੇ ਕਰਾਮਾਤੀ ਅਜਮਤੀ ਨੇ, ਬਚਨਾਂ ਨਾਲ ਹੀ ਸਾਰੀ ਕਲਾ ਵਰਤਾ ਦਿੰਦੇ। ਜੋ ਰਸਨਾ ਤੋਂ ਕਹਿ ਦੇਣ ਉਹ ਪੂਰਾ ਹੋ ਜਾਂਦਾ ਹੈ। ਜੋ ਚਾਹੇ ਬਣਾ ਸਕਦੇ ਨੇ, ਜੋ ਚਾਹੇ ਕਰ ਸਕਦੇ ਨੇ।
ਤਿੰਨ ਬਿਨ ਅਪਰ ਖੋਜੇ ਅਮ ਥਾਕੇ,
ਉਹਨਾਂ ਤੋਂ ਬਿਨਾਂ ਕੋਈ ਹੋਰ ਚੰਗਾ ਰਿਸ਼ਤਾ ਨਹੀਂ ਮਿਲਿਆ। ਅਸੀਂ ਬੜੀ ਖੋਜ ਕੀਤੀ, ਉਹਨਾਂ ਤੋਂ ਬਿਨਾਂ ਹੋਰ ਕੋਈ ਚੰਗਾ ਰਿਸ਼ਤਾ, ਕੋਈ ਚੰਗਾ ਵਾਰ ਤੇ ਘਰ ਸਾਨੂੰ ਨਹੀਂ ਮਿਲਿਆ। ਘਰ ਤਾਂ ਬੜੇ ਵੇਖੇ, ਪਰ ਹੋਰ ਕੋਈ ਵਰ ਘਰ ਸਾਨੂੰ ਪ੍ਰਾਪਤ ਨਹੀਂ ਹੋਇਆ, ਉਹਨਾਂ ਤੋਂ ਚੰਗਾ ਕੋਈ ਘਰ ਨਹੀਂ ਦਿਸਿਆ।
ਨੈ ਪਾਇਓ ਵਿਚਰੇ ਬਹੁ ਦੇਸ਼,
ਬੜਿਆਂ ਦੇਸ਼ਾਂ ਵਿੱਚ ਅਸੀਂ ਵਿਚਰੇ ਹਾਂ, ਕੱਲੇ ਕੱਲੇ ਨਗਰ ਦੇ ਵਿੱਚ, ਜਿੱਥੇ ਕਿਸੇ ਨੇ ਦੱਸਿਆ ਜੀ ਫਲਾਣਾ ਧਨਵਾਨ ਰਹਿੰਦਾ, ਰਾਜਾ ਰਹਿੰਦਾ, ਬੜੀਆਂ ਥਾਵਾਂ ਤੇ ਜਾ ਜਾ ਕੇ ਵੇਖਿਆ, ਦੇਸ਼ਾਂ ਵਿੱਚ ਵਿਚਰ ਵਿਚਰ ਕੇ ਵੇਖਿਆ, ਸਾਨੂੰ ਉਹਨਾਂ ਵਰਗਾ ਘਰ ਕਿਤੇ ਨਹੀਂ ਮਿਲਿਆ। ਬਹੁਤ ਥਾਵਾਂ ਤੇ ਭਾਲ ਕੀਤੀ, ਪਰ ਉਹਨਾਂ ਵਰਗੇ ਬੰਦੇ ਨਹੀਂ ਮਿਲੇ।
ਸ਼੍ਰੀ ਗੁਰ ਅਰਜਨ ਨਾਮ ਕਾਏ,
ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਗੱਦੀ ਤੇ ਬਿਰਾਜਮਾਨ ਨੇ, ਔਰ ਉਹਨਾਂ ਦਾ ਨਾਂ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ। ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਬੈਠੇ ਨੇ, ਗੱਦੀ ਦੇ ਮਾਲਕ ਨੇ, ਔਰ ਉਹਨਾਂ ਦਾ ਨਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹੈ। ਇਹ ਨਾਂ ਉਹਨਾਂ ਦਾ ਸੰਸਾਰ ਚ ਵਿਦਿਤ ਹੈ, ਪ੍ਰਗਟ ਹੈ।
ਮਹਾਪ੍ਰਤਾਪ ਪੂਜਤੇ ਚੌਂਦਿਸ਼, ਦਰਬ ਵਿਭੂਖਣ ਚੜੇ ਵਿਸ਼ੇਸ਼।
ਦਾ ਬੜਾ ਵੱਡਾ ਮਹਾਪ੍ਰਤਾਪ ਹੈ, ਚਾਰਾਂ ਦਿਸ਼ਾਵਾਂ ਦੇ ਲੋਕ ਆ ਕੇ ਉਹਨਾਂ ਦੀ ਪੂਜਾ ਕਰਦੇ ਨੇ, ਔਰ ਉਹਨਾਂ ਦੇ ਚਰਨਾਂ ਵਿੱਚ ਧਨ ਦੇ ਅੰਬਾਰ ਲੱਗੇ ਰਹਿੰਦੇ ਨੇ। ਚਾਰੇ ਪਾਸਿਆਂ ਤੋਂ ਸੰਗਤਾਂ ਆ ਕੇ ਪੈਸਾ ਉਹਨਾਂ ਦੇ ਚਰਨਾਂ ਵਿੱਚ ਅਰਪਣ ਕਰਦੀਆਂ ਨੇ। ਬੜੀਆਂ ਭੇਟਾਵਾਂ, ਬਹੁਤ ਪ੍ਰਕਾਰ ਦੀਆਂ ਅਕੋਰਾਂ ਉਹ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਸਮਰਪਣ ਕਰਕੇ, ਭੇਟ ਕਰਕੇ ਗੁਰੂ ਕੀਆਂ ਖੁਸ਼ੀਆਂ ਲੈਂਦੇ ਨੇ।
ਪੀਰ ਹਜ਼ਾਰਨ ਲੋਕਨ ਕੀ ਰਹੇ, ਕਰੇ ਨਮੋ ਤਰ ਪਾਓ ਅਸ਼ੇਸ਼।
ਹਜ਼ਾਰਾਂ ਲੋਕਾਂ ਦੀ ਉਹਨਾਂ ਦੇ ਚਰਨਾਂ ਚ ਭੀੜ ਲੱਗੀ ਰਹਿੰਦੀ ਹੈ, ਹਜ਼ਾਰਾਂ ਗਿਣਤੀ ਨਹੀਂ ਹੋ ਸਕਦੀ, ਹਜ਼ਾਰਾਂ ਲੋਕਾਂ ਦੀ ਭੀੜ ਉਹਨਾਂ ਦੇ ਚਰਨਾਂ ਚ ਰਹਿੰਦੀ ਹੈ। ਔਰ ਬਹੁਤ ਸਾਰੇ ਲੋਕ ਆਪਣੇ ਹਿਰਦੇ ਚ ਭਾਵਨਾ ਧਾਰ ਕੇ, ਪ੍ਰੇਮ ਧਾਰ ਕੇ ਉਹਨਾਂ ਦੇ ਚਰਨਾਂ ਵਿੱਚ ਨਮਾਮ ਕਰਦੇ ਨੇ, ਤੇ ਗਿਣਤੀ ਨਹੀਂ ਆਉਂਦੀ ਕਿ ਕਿੰਨੇ ਕੁ ਲੋਕ ਆ ਕੇ ਉਹਨਾਂ ਨੂੰ ਮੱਥਾ ਟੇਕ ਰਹੇ ਹਨ।
ਬਰ ਕੀ ਸੂਰਤ ਸੁੰਦਰ ਅਤਿਸ਼ੈ, ਮਨੋ ਕ੍ਰਿਸ਼ਨ ਕੇ ਇਹ ਅਵਤਾਰ।
ਤੇ ਦੀਵਾਨ ਜੀ, ਜਿਹੜਾ ਵਰ ਲੱਭ ਕੇ ਆਏ ਆ, ਵਰ ਦੀ ਤਾਂ ਗੱਲ ਹੀ ਨਾ ਕਰੋ, ਇਤਨੇ ਸੁੰਦਰ ਸਰੂਪ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਕਿਉਂਕਿ ਇਹ ਪੰਡਿਤ ਹਿੰਦੂ ਸੀ ਨਾ, ਇੱਕ ਹਿੰਦੂ ਬ੍ਰਾਹਮਣ ਵਾਸਤੇ ਸਭ ਤੋਂ ਸੁੰਦਰ ਭਗਵਾਨ ਕ੍ਰਿਸ਼ਨ ਜੀ ਹਨ, ਇਸ ਕਰਕੇ ਉਹੀ ਉਪਮਾ ਦੇ ਰਿਹਾ। ਕਹਿੰਦਾ ਵਰ ਦੀ ਤਾਂ ਇਤਨੀ ਜ਼ਿਆਦਾ ਸੁੰਦਰਤਾ ਹੈ ਕਿ ਮਾਨੋ ਜਿਵੇਂ ਭਗਵਾਨ ਕ੍ਰਿਸ਼ਨ ਜੀ ਦਾ ਹੀ ਅਵਤਾਰ ਹੋਣ। ਭਗਵਾਨ ਕ੍ਰਿਸ਼ਨ ਜੀ ਵੀ ਬੜੇ ਸੋਹਣੇ ਸੀ, ਉਹਨਾਂ ਦਾ ਸਰੂਪ ਵੀ ਬੜਾ ਸੁੰਦਰ ਸੀ। ਭੱਟਾ ਨੇ ਵੀ ਲਿਖਿਆ, ਭਗਵਾਨ ਕ੍ਰਿਸ਼ਨ ਜੀ ਦੀ ਸੁੰਦਰਤਾ ਬਾਬਤ ਕਵਲ ਨੈਣ, ਮਧੁਰ ਬੈਨ ਕੋਟ ਸੈਨ ਸੰਗ ਸੋਭ, ਕਹਿਤ ਮਾਂਜ ਸ਼ੋਧ ਜਿਸੈ ਦਹੀ ਪਾਤ ਖਾਹੇ ਜੀਓ। ਸੋ ਭਗਵਾਨ ਕ੍ਰਿਸ਼ਨ ਜੀ ਸੁੰਦਰ ਨੇ, ब्राह्मण कहता जिवें भगवान कृष्ण जी सुंदर से मानो उन्हां दा ही अवतार होण श्री हरगोबिंद साहब इतना सुंदर वर है कि मानो उन्हां दा ही अवतार होण
अपर बिखे दुत ऐसी होए ना
जिहो जी क्रांति जिहो जी दुत सुंदरता असी उन्हां विच वेखी है ऐसी सुंदरता किसी होर साधारण व्यक्ति च नहीं हो सकती
ऐसी सुंदरता असी श्री हरगोबिंद साहब विच वेखी है
जिहड़ा वर लभ के आए असी उस वर विच जिहड़ी सुंदरता असी वेखी है ऐसी सुंदरता होर किसी विच नजर नहीं आउंदी
जिनो हेर मोहित नर नार
ऐसा सुंदर स्वरूप है उन्हां दा कि जिन्हां दा स्वरूप वेख के नर ते नारियां मोहित हो जांदे ने जिहड़ा वेख लैंदा है ओहदा मन मोहिया जांदा है ओहदा मन मोहित हो जांदा है
देखत रहे खरे इक टक सिओं बंधन कर होत बलियार
श्री हरगोबिंद साहब जी नू वेख्या ना वर नू वेख्या ते साडियां अखां खुलियां दियां खुलियां रह गईयां एक टकी ला के असीं वेखदे रहे जिहड़ा वी उहनां नू वेखदा सी एक टकी ला के वेखदा सी एक टक वेखदा सी और सतगुरु गुरु हरगोबिंद साहब तो वेख के वारे वारे जा रहे सी सिख बलिहार बलिहार जा रहे सन
बीच सभा उडगन मैं दीपत
जिवें तारियां दी सभा हुंदी है ना तारे आले दुआले कठे कीते होण
चंद अमंद बिलंद उधार
तारियां दे विच जिवें चंद्रमा बड़ा सुंदर लगदा ना एदा उस जगह ते जिहड़ी सभा लगी सी ना गुरु जी दी उस सभा विच चंद्रमा दे समान प्रकाश सी श्री हरगोबिंद साहब दा चंद्रमा वांगर सोहने लग रहे सी आले दुआले सिख बैठे तारियां वांगू टिमटिमा रहे सन
सजे विभूखन ब्रिंद
श्री हरगोबिंद साहब जी दी उम्र इस वक्त 9 साल दी है 9 साल उस जदों ये रिश्ता होण लगा है उस वेले 6वें पातशाह जी दे तन दी शरीर दी उम्र सिर्फ 9 वरियां दी सी कहिंदे श्री हरगोबिंद साहब जी दी उम्र इस वक्त 9 साल दी है उन्हां दा सारा शरीर बड़े सोहणे गहणियां दे नाल सोहणे अभूखणां दे नाल अलंकृत हो रहा है
सुंदर दी शरीर सिस बार श्री हर गोबिंद
बालक दा शरीर बड़ा दी 9 साल दी उम्र है पर एदा जापदा जिवें 16-17 वरियां दी उम्र होवे एडा कद काठ है उन्हां दे शरीर दा और जिथे शरीर इतना बलवान है उथे ओ बालक बड़े ही श्रेष्ठ ने और उन्हां दा नाम है दीवान जी श्री हरगोबिंद साहब है हरगोबिंद साहब उन्हां दा नां है
सवैया चंद सुन दीवान जी पागे आपने
हे दीवान जी तुसीं अपने भाग सवल्ले जाणो ए जाणो कि तुहाडे वर्गे तां भाग किसे होर दे हो ही नहीं सकदे
जग मौसव ते तन निहार
ए वेखो कि तुसी इस जगत विच सब तो अधिक तन हो ਤੁਹਾਡੇ ਜਿਹਾ ਹੋਰ ਧਨ ਕੋਈ ਹੋ ਹੀ ਨਹੀਂ ਸਕਦਾ ਜਿਹਦਾ ਸੰਬੰਧ ਗੁਰੂ ਘਰ ਨਾਲ ਜੁੜ ਰਿਹਾ ਹੈ ਜਿਹਦਾ ਰਿਸ਼ਤਾ ਗੁਰੂ ਘਰ ਨਾਲ ਬਣ ਰਿਹਾ ਹੈ ਹੇ ਦੀਵਾਨ ਜੀ ਤੁਹਾਡੇ ਬੜੇ ਵੱਡੇ ਤੇ ਧਨ ਭਾਗ ਹਨ
ਜਿਸ ਕੋ ਪਇਓ ਜਮਾਤਾ ਐਸੋ
ਜਿਨ੍ਹਾਂ ਦਾ ਜਵਾਈ ਇਹੋ ਜਿਹਾ ਸੁੰਦਰ ਇਹੋ ਜਿਹਾ ਮਾਨੋ ਜਿਵੇਂ ਭਗਵਾਨ ਦਾ ਹੀ ਅਵਤਾਰ ਹੋਣ परमेश्वर दा ही अवतार होण ऐसा सोहना जवाई दमाद जिन्हां नूं प्राप्त होया
सेवै मिल के लोक हजार
ऐसा वर तुहाडी लड़की नूं प्राप्त होया ऐसा दमाद तुहानूं मिलिया है दीवान जी कि जिन्हां नूं हजारां लोक हथ जोड़ के नमस्कारां करदे ने ਸੈਂਕੜੇ ਲੋਕ ਜਿਨ੍ਹਾਂ ਦੇ ਚਰਨਾਂ ਵਿੱਚ ਨਮਸਕਾਰਾਂ ਕਰਕੇ ਆਪਣੇ ਆਪ ਨੂੰ ਧਨ ਸਮਝਦੇ ਹਨ।
ਸੁਧਾ ਸਰੋਵਰ ਸਰੋਵਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਬੜਾ ਸੋਹਣਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਣਿਆ, ਦਰਬਾਰ ਬਣਿਆ ਹੋਇਆ।
ਧਨ ਲਗਾਏ ਗਨ ਕੀ ਨਸ ਤਿਆਰ,
ਸੋਨੇ ਦੇ ਨਾਲ ਚਾਰੇ ਪਾਸੇ ਉਹ ਦਰਬਾਰ ਬਣਿਆ ਹੋਇਆ। ਇਤਨਾ ਸੁੰਦਰ ਹੈ ਕਿ ਬਹੁਤ ਸਾਰਾ ਧਨ ਗੁਰੂ ਅਰਜਨ ਸਾਹਿਬ ਨੇ ਖਰਚ ਕੇ ਉਹ ਬੜਾ ਸੁੰਦਰ ਦਰਬਾਰ ਬਣਾਇਆ ਹੈ।
ਤਿਸ ਮੈਂ ਬੈਠ ਸੁਹਾਵਤ ਨਿਤ ਪ੍ਰਤ,
ਵਿੱਚ ਬੈਠੇ ਗੁਰੂ ਸਾਹਿਬ ਜੀ ਨਿਤਾ ਪ੍ਰਤੀ ਸੋਭਨੀਕ ਹੋ ਰਹੇ ਹਨ।
ਜੋ ਦਿਸ਼ ਕੀ ਸੰਗਤ ਦੇ ਕਾਰ,
ਚਾਰੇ ਪਾਸੇ ਦੀਆਂ ਸੰਗਤਾਂ ਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਟਾਵਾਂ ਭੇਟ ਕਰਦੀਆਂ ਨੇ। ਬਹੁਤ ਸਾਰੀ ਮਾਇਆ ਦਸਵੰਧ ਦੀ ਸਿੱਖ ਲਿਆ ਕੇ ਗੁਰੂ ਜੀ ਨੂੰ ਭੇਟ ਕਰਦੇ ਨੇ। ਜਦੋਂ ਬ੍ਰਾਹਮਣ ਨੇ ਦੱਸਿਆ ਨਾ ਗੁਰੂ ਘਰ ਬਾਰੇ, ਹੁਣ ਜਿਹੜਾ ਹੰਕਾਰੀ ਬੰਦਾ ਹੁੰਦਾ ਗੁਰੂ ਖਾਲਸਾ ਜੀ, ਉਹ ਦੂਜੇ ਦੀ ਵਡਿਆਈ ਨਹੀਂ ਸੁਣ ਸਕਦਾ। ਚੰਦੂ ਹੰਕਾਰੀ ਸੀ, ਜਦੋਂ ਇਹਨੇ ਸੁਣਿਆ ਕਿ ਉੱਥੇ ਰਿਸ਼ਤਾ ਜੋੜ ਕੇ ਆਏ ਨੇ, ਉੱਥੇ ਗੱਲਬਾਤ ਕਰਕੇ ਆਏ ਨੇ, ਤੇ ਸੁਣ ਕੇ ਚੰਦੂ ਉਸ ਵੇਲੇ ਅਣਖ ਨਾਲ ਬੜੇ ਹੰਕਾਰ ਨਾਲ ਹਉਮੈ ਵਿੱਚ ਗੁੱਸੇ ਚ ਆ ਕੇ ਬੋਲਿਆ,
ਦਰਬ ਜਾਤ ਕੋ ਉਰ ਹੰਕਾਰ।
ਐਸਾ ਪਾਪੀ ਚੰਦੂ ਜਿਹਨੂੰ ਆਪਣੇ ਧਨ ਦਾ ਵੀ ਬੜਾ ਮਾਣ ਸੀ ਕਿ ਮੈਂ ਬੜਾ ਧਨਵਾਨ ਹਾਂ, ਦੂਜਾ ਇਹਨੂੰ ਆਪਣੀ ਜਾਤ ਦਾ ਮਾਣ ਸੀ, ਆਪਣੀ ਜਾਤ ਦਾ ਹੰਕਾਰ ਸੀ।
ਨੀਕ ਨਮਾਨੀ ਕੀਨ ਬਖਾਨੀ,
ਇਹਨੇ ਇਹ ਨਹੀਂ ਸਮਝਿਆ ਕਿ ਬੜਾ ਵਧੀਆ ਹੋਇਆ, ਚੰਗਾ ਹੋਇਆ, ਇਹਨੂੰ ਚੰਗਾ ਨਹੀਂ ਮੰਨਿਆ, ਸਗੋਂ ਬੋਲਿਆ ਚੰਦੂ ਪਾਪੀ ਕਹਿਣ ਲੱਗਾ,
ਨੈ ਜਾਨੀ ਤੁਮਨੇ ਨਿਰਥਾਰ।
ਪੰਡਿਤ ਜੀ ਕਾਹਦਾ ਰਿਸ਼ਤਾ ਕਰਕੇ ਆਏ ਹੋ, ਤੁਹਾਨੂੰ ਤਾਂ ਕੁਝ ਪਤਾ ਹੀ ਨਹੀਂ, ਤੁਸੀਂ ਆਪਣੇ ਮਨ ਦੇ ਵਿੱਚ ਇਸ ਗੱਲ ਨੂੰ ਚੰਗੀ ਤਰ੍ਹਾਂ ਨਿਰਧਾਰਤ ਕਰਕੇ ਨਹੀਂ ਵੇਖਿਆ।
ਸਦਨ ਅਢਾਈ ਉੱਤਮ ਖੱਤਰੀ ਮੈਂ,
ਖਾਲਸਾ ਜੀ ਖੱਤਰੀਆਂ ਦੇ ਵਿੱਚ ਇੱਕ ਢਾਈ ਘਰੇ ਖੱਤਰੀ ਹੁੰਦੇ ਨੇ ਜਿਹੜੇ ਉੱਤਮ ਮੰਨੇ ਗਏ ਨੇ, ਉਹਨਾਂ ਵਿੱਚੋਂ ਬਾਕੀ ਖੱਤਰੀ ਜਿਹੜੇ ਨੇ ਉਹ ਪੈਦਾ ਹੋਏ ਨੇ। ਇਸ ਕਰਕੇ ਜਿਹੜੇ ਢਾਈ ਘਰੇ ਖੱਤਰੀ ਹੁੰਦੇ ਨੇ ਉਹ ਆਪਣੇ ਆਪ ਨੂੰ ਉੱਤਮ ਗਿਣਦੇ ਨੇ। ਚੰਦੂ ਢਾਈ ਘਰੇ ਖੱਤਰੀਆਂ ਵਿੱਚੋਂ ਸੀ, ਕਹਿਣ ਲੱਗਾ ਕਿ ਅਸੀਂ ਉੱਤਮ ਹਾਂ ਕਿਉਂਕਿ ਸਾਡਾ ਘਰ ਢਾਈ ਘਰ ਖੱਤਰੀਆਂ ਦੀ ਇੱਕ ਜਾਤ ਦੀ ਵੰਡ ਵੀ ਹੈ। ਕਹਿੰਦਾ ਅਸੀਂ ਢਾਈ ਘਰੇ ਖੱਤਰੀ ਹਾਂ, ਸਾਡੀ ਉੱਤਮ ਜਾਤ ਹੈ, ਸਭ ਜਾਤਾਂ ਤੋਂ ਸਰਵੋਤਮ ਜਾਤ ਹੈ।
ਤਿੰਨ ਮੂਚੀ ਕੁੱਲ ਚਾਰ,
ਢਾਈ ਘਰੇ ਖੱਤਰੀ ਨੇ, ਉਹਨਾਂ ਵਿੱਚ ਵੀ ਸਾਡੀ ਸਭ ਤੋਂ ਉੱਤਮ ਕੁੱਲ ਹੈ, ਉੱਤਮ ਜਾਤ ਹੈ।
ਸੋਢੀ ਬਾਂਸ਼ ਸ਼ਰੀਣ ਸੁਖਤਰੀ,
ਜਿਹੜੇ ਸੋਢੀ ਨੇ ਇਹ ਤਾਂ ਸ਼ਰੀਣ ਹੁੰਦੇ ਨੇ, ਇਹ ਤਾਂ ਨੀਵੇਂ ਹੁੰਦੇ ਨੇ ਸਾਡੇ ਤੋਂ, ਇਹ ਸਾਡੇ ਬਰਾਬਰ ਦੀ ਜਾਤ ਥੋੜੀ। ਮੈਂ ਤੁਹਾਨੂੰ ਕਿਹਾ ਸੀ ਸਾਡੇ ਬਰਾਬਰ ਦੀ ਜਾਤ ਲੱਭਣੀ, ਇਹ ਸੋਢੀ ਇਹ ਤਾਂ ਸ਼ਰੀਣ ਹੁੰਦੇ ਨੇ, ਨੀਵਾਂ ਗੋਤਰ ਹੁੰਦਾ, ਤੇ ਨੀਵਾਂ ਗੋਤਰ ਹੋਣ ਕਰਕੇ ਸ਼ਰੀਣ ਸੋਢੀ ਵੰਸ਼ ਹੋਣ ਕਰਕੇ ਇਹ ਨੀਵੇਂ ਹਨ।
ਨੀਵੇਂ ਥਲ ਅਮ ਤੇ ਔਰ ਥਾਰ,
ਸਾਡੇ ਤੋਂ ਨੀਵੇਂ ਥਾਂ ਤੇ ਨੇ, ਸੋਢੀਆਂ ਦਾ ਵੰਸ਼ ਤਾਂ ਸਾਡੇ ਤੋਂ ਬੜਾ ਹੀ ਨੀਵਾਂ, ਅਸੀਂ ਢਾਈ ਘਰੇ ਉੱਤਮ ਖੱਤਰੀ ਹਾਂ, ਤੇ ਸੋਢੀ ਸ਼ਰੀਣ ਹੁੰਦੇ ਨੇ, ਉਹ ਸੋਢ ਵੰਸ਼ ਜਿਹੜਾ ਸ਼ਰੀਣਾ ਦਾ ਹੈ ਉਹ ਨੀਵਾਂ ਹੈ, ਉਹਨੂੰ ਅਸੀਂ ਆਪਣੇ ਹਿਰਦੇ ਦੇ ਵਿੱਚ ਕਿਵੇਂ ਕਬੂਲ ਕਰ ਲਈਏ।
ਹਮ ਉੱਤਮ ਜੋ ਬਾਰੇ ਸਮੈ, ਸਭ ਕਰਤੇ ਉੱਚੋ ਜਿਮੋਏ।
ਗੱਲ ਜਿਹਨੂੰ ਫਿਰ ਕਹਿਣ ਦੇ ਬਾਅਦ ਦੀਵਾਨ ਚੰਦੂ ਨੂੰ ਇਹਦੀ ਕਰਨੀ ਭੋਗਣੀ ਪਈ। ਇਸ ਕਰਕੇ ਸਿਆਣੇ ਵਿਦਵਾਨ ਕਹਿੰਦੇ ਨੇ ਵੀ ਜੋ ਬੋਲੋ ਸੰਭਾਲ ਕੇ ਜ਼ੁਬਾਨ ਬੋਲਣਾ ਚਾਹੀਦਾ। ਬੇਤਾਲ ਕਹੇ ਬਿਕਰਮ ਸੁਣੋ, ਜੀਭ ਸੰਭਾਲੇ ਬੋਲੀਏ। ਕਈ ਵਾਰ ਜ਼ੁਬਾਨ ਦਾ ਇਹੋ ਜਿਹਾ ਬੋਲਿਆ ਬੋਲ ਜਿਹਦਾ ਬੋਲਣ ਤੋਂ ਬਾਅਦ ਪਤਾ ਨਹੀਂ ਕਿੰਨੇ ਕੁ ਨਸੂਰਾਂ ਦਾ ਫਿਰ ਸਾਹਮਣਾ ਕਰਨਾ ਪੈਂਦਾ, ਕਿੰਨੇ ਕੁ ਕੰਡੇ ਚੁਗਣੇ ਪੈਂਦੇ। ਚੰਦੂ ਬੋਲਿਆ, ਕਹਿੰਦਾ ਅਸੀਂ ਉੱਤਮ ਜਾਤੀ ਵਾਲੇ ਹਾਂ, ਸਾਡੀ ਜਾਤ ਇਸ ਤਰ੍ਹਾਂ ਜਿਵੇਂ ਅਸੀਂ ਚੁਬਾਰੇ ਦੇ ਸਮਾਨ ਹਾਂ। ਹਮ ਉੱਤਮ ਚੁਬਾਰੇ ਸਮ ਹੈ, ਅਸੀਂ ਉੱਤਮ ਚੁਬਾਰੇ ਦੇ ਬਰਾਬਰ ਹਾਂ, ਸਾਰੇ ਘਰਾਂ ਵਿੱਚੋਂ ਸਾਡੀ ਉੱਚੀ ਜਾਤ ਹੈ।
ਕਹਾ ਸਰੀਣ ਹਮ ਤੇ ਬੋ ਨੀਚੇ, जथा सदन की मोरी जोए।
चुबारा सारे घरां विचों उच्चा दिसदा ना, एदा साडी जात उत्तम है चुबारे दे समान। ते गुरु अर्जन साहब जी ओ तां शरीण ने सोढ़ी ने, ते उना दी जात साडे सामने इस तरह जिवें कोई मोरी हुंदी है। मोरी खालसा जी उन्हूं कहिंदे ने, जिवें घर विच सब तों नीवे थां ते हुंदी है और घर दा पाणी आदिक जिहदे विचों बाहर निकले ਉਹਨੂੰ ਮੋਰੀ ਕਹਿ ਦਿੰਦੇ।
ਮੋਰੀ ਕਿੱਥੇ?
ਅਸੀਂ ਚੁਬਾਰੇ ਦੇ ਸਾਮ ਉੱਤਮ ਜਾਤ ਵਾਲੇ, ਤੇ ਉਹਨੇ ਸੋਢੀ ਸ਼ਰੀਨ ਨੀਵੀਂ ਜਾਤ ਵਾਲੇ, ਤੇ ਉਹਨਾਂ ਦੀ ਜਾਤ ਇਸ ਤਰ੍ਹਾਂ ਹੈ ਜਿਵੇਂ ਕੋਈ ਮੋਰੀ ਲੱਗੀ ਹੋਵੇ।
ਤਨੀਆਂ ਈਟ ਚੁਬਾਰੇ ਕੀ ਮਮ ਮੋਰੀ ਸਮ ਕੁਲ ਮੈਂ ਦੀ ਸੋਏ।
ਬਹਾਦਰੀ ਕਰਕੇ ਆਇਓ ਪੰਡਿਤ ਜੀ ਤੁਸੀਂ, ਮੇਰੀ ਲੜਕੀ ਚੁਬਾਰੇ ਦੀ ਇੱਟ ਹੈ, ਚੁਬਾਰੇ ਦੀ, ਮੈਂ ਚੁਬਾਰਾ ਉੱਚਾ, ਮੇਰੀ ਲੜਕੀ ਚੁਬਾਰੇ ਦੀ ਇੱਟ ਹੈ, ਤੇ ਗੁਰੂ ਅਰਜਨ ਸਾਹਿਬ ਦੀ ਕੁੱਲ ਸੋਢੀਆਂ ਦੀ ਸ਼ਰੀਨ, ਸੋਢੀਆਂ ਦੀ ਕੁੱਲ ਉਹ ਮੋਰੀ ਦੇ ਸਮਾਨ ਹੈ, ਤੇ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਜਾ ਕੇ ਲਾਇਓ। ਇਹ ਚੰਗਾ ਥੋੜੀ
ਕੀਤਾ?
ਚੁਬਾਰੇ ਦੀ ਇੱਟ ਮੋਰੀ ਨੂੰ ਲਾ ਕੇ ਕਹਿ ਦਿਓ ਅਸੀਂ ਬੜਾ ਵਧੀਆ ਕੀਤਾ। ਇਹ ਕਿਹੜਾ ਕੋਈ ਚੰਗਾ ਕੰਮ ਕਰਕੇ ਆਇਓ ਤੁਸੀਂ ਕਿ ਤੁਸੀਂ ਚੁਬਾਰੇ ਦੀ ਇੱਟ ਮੋਰੀ ਸਮ ਕੁੱਲ ਮੈਂ ਦੀ ਸੋਏ। ਮੋਰੀ ਦੇ ਸਮਾਨ ਜਿਹੜੀ ਨੀਵੀਂ ਕੁੱਲ ਹੈ ਉਹਦੇ ਵਿੱਚ ਤੁਸੀਂ ਜਾ ਕੇ ਚੁਬਾਰੇ ਦੀ ਇੱਟ ਲਾ ਦਿੱਤੀ ਹੈ।
ਜਥਾ ਜੋਗ ਨੇ ਕਛੂ ਵਿਚਾਰਿਓ ਅਸਮੰਜਸ ਜਾਣੇ ਸਭ ਕੋਏ।
ਨੂੰ ਯਥਾ ਯੋਗ ਵਿਚਾਰਿਆ ਹੀ ਨਹੀਂ, ਚੰਗੀ ਤਰ੍ਹਾਂ ਇਹਦੀ ਗੱਲ ਦੀ ਵਿਚਾਰ ਹੀ ਨਹੀਂ ਕੀਤੀ। ਇਹ ਜਿਹੜਾ ਕੰਮ ਤੁਸੀਂ ਕਰਕੇ ਆਇਓ ਪੰਡਿਤ ਜੀ, ਇਹ ਕੰਮ ਨੂੰ ਤਾਂ ਹੁਣ ਸਾਰੇ ਜਿਹੜੇ ਸਾਡੇ ਸੰਬੰਧੀ ਨੇ ਸਮੰਜਸ ਹੀ ਜਾਣਨਗੇ ਕਿ ਮਾੜਾ ਹੋਇਆ। ਸਭ ਨੂੰ ਇਹ ਗੱਲ ਪ੍ਰਵਾਨ ਨਹੀਂ ਹੋਣੀ, ਸਭ ਨੂੰ ਇਹ ਗੱਲ ਚੰਗੀ ਨਹੀਂ ਲੱਗਣੀ। ਇਹ ਤੁਸੀਂ ਬੜੀ ਅਸਮੰਜਸ ਵਾਲੀ ਗੱਲ ਕਰਕੇ ਆਏ ਹੋ।
ਸਭ ਸਿਰ ਪਰ ਮੋਰੀ ਲੱਗੀ ਜੋ ਸਭ ਤੇ ਨੀਵ।
ਇਹ ਤਾਂ ਬੜੀ ਅਸਮੰਜਸ ਵਾਲੀ ਗੱਲ ਕੀਤੀ ਹੈ ਤੁਸੀਂ ਵੀ, ਚੁਬਾਰੇ ਦੀ ਇੱਟ ਜਿਹੜੀ ਸਾਰਿਆਂ ਦੇ ਸਿਰ ਦੇ ਉੱਤੇ ਹੁੰਦੀ ਹੈ ਉਹਨੂੰ ਤੁਸੀਂ ਮੋਰੀ ਦੇ ਸਮਾਨ ਜਿਹੜੀ ਨੀਵੀਂ ਥਾਂ ਸੀ ਉੱਥੇ ਜਾ ਕੇ ਲਾਇਓ, ਤਾਂ ਬੜੀ ਵੱਡੀ ਅਸਮੰਜਸ ਹੋਈ। ਇਹ ਚੰਗਾ ਨਹੀਂ ਹੋਇਆ। ਇਹ ਗੱਲ ਦੀ ਤੁਸੀਂ ਆਪਣੇ ਮਨ ਚ ਵਿਚਾਰ ਨਹੀਂ ਕੀਤੀ। ਜੇ ਵਿਚਾਰ ਕਰ ਲੈਂਦੇ ਤੇ ਐਸਾ ਨਾ ਕਰਦੇ। ਤੁਸੀਂ ਇਸ ਗੱਲ ਦੀ ਵਿਚਾਰ ਨਹੀਂ ਕੀਤੀ, ਇਹ ਅਸਮੰਜਸ ਕੰਮ ਕਰਕੇ ਆਏ ਹੋ।
ਤੀਨ ਵਾਰ ਤਕਰਾਰ ਕਰਿਓ
ਚੰਦੂ ਨੇ, ਇਹ ਗੱਲ ਇੱਕ ਵਾਰ ਨਹੀਂ ਤਿੰਨ ਵਾਰ ਕਹੀ। ਇਹ ਗੱਲ ਬਾਰ ਬਾਰ ਤਕਰਾਰ ਕਰਕੇ ਨਾ ਤਿੰਨ ਵਾਰੀ ਇਹ ਗੱਲ ਕਹੀ ਕਿ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾਈ। ਮੈਂ ਚੁਬਾਰਾ ਸੀ, ਮੇਰੀ ਧੀ ਮੇਰੀ ਚੁਬਾਰੇ ਦੇ ਸਮਾਨ ਇੱਟ ਦੇ ਬਰਾਬਰ ਸੀ। ਚੁਬਾਰੇ ਦੀ ਇੱਟ ਸਾਰਿਆਂ ਦੇ ਸਿਰ ਦੇ ਉੱਤੇ ਹੁੰਦੀ ਹੈ। ਤੁਸੀਂ ਮੋਰੀ ਸਮਾਨ ਪੈਰਾਂ ਵਿੱਚ ਉਹਨੂੰ ਲਾ ਕੇ ਆਏ ਹੋ ਤੇ ਕਹਿੰਦੇ ਹੋ ਅਸੀਂ ਬੜੀ ਵੱਡੀ ਵਧੀਆ ਗੱਲਬਾਤ ਕਰਕੇ ਆਏ ਹਾਂ। ਇਹ ਤਾਂ ਅਸਮੰਜਸ ਬਾਤ ਹੈ। ਇਹ ਤਕਰਾਰ ਕਰਦਿਆਂ ਚੰਦੂ ਨੇ ਤਿੰਨ ਵਾਰ ਇਹ ਗੱਲ ਕਹੀ ਹੈ।
ਉਨ ਬੋਲਿਓ ਤਨ ਕਿਆ ਟਿਗ ਥੀਵ।
ਬੋਲਿਆ ਚੰਦੂ, ਇੱਥੇ ਹੀ ਬਸ ਨਹੀਂ ਕੀਤੀ ਇਹ ਗੱਲ ਕਹਿ ਕੇ। ਫਿਰ ਬੋਲਿਆ, ਕਹਿੰਦਾ ਤੁਸੀਂ ਕਹਿੰਦੇ ਉਹਨਾਂ ਕੋਲ ਪੈਸਾ ਬੜਾ, ਧਨ ਬੜਾ। ਕਹਿੰਦਾ ਕਾਹਦਾ ਧਨ ਹੈ ਉਹਨਾਂ ਦੇ ਕੋਲ, ਕਿੰਨਾ ਕੁ ਪੈਸਾ ਹੈ?
ਗੁਜਰ ਫਕੀਰਨ ਜੈਸੀ ਤਿਸਕੀ।
ਗੁਰੂ ਅਰਜਨ ਸਾਹਿਬ ਦੀ ਜਿਹੜੀ ਗੁਜਰ ਹੈ ਉਹ ਤਾਂ ਫਕੀਰਾਂ ਦੇ ਸਮਾਨ ਹੈ। ਫਕੀਰਾਂ ਵਾਂਗਰ ਤਾਂ ਉਹ ਗੁਜ਼ਾਰਾ ਕਰਦੇ ਨੇ। ਕਿਹੜੀਆਂ ਜਗੀਰਾਂ ਲੱਗੀਆਂ ਨੇ ਉਹਨਾਂ ਦੀਆਂ, ਕਿਹੜੀਆਂ ਜਾਇਦਾਦਾਂ ਤੇ ਜ਼ਮੀਨਾਂ ਨੇ ਉਹਨਾਂ ਦੇ ਕੋਲ? ਫਕੀਰਾਂ ਦੇ ਸਮਾਨ ਉਹਨਾਂ ਦੀ ਗੁਜ਼ਰ ਚੱਲਦੀ ਹੈ, ਗੁਜਰਾਨ ਚੱਲਦਾ ਹੈ।
ਪੂਜਾ ਲੈ ਆਰ ਕਰੀਬ।
ਫਕੀਰਾਂ ਨੂੰ ਕੋਈ ਪੈਸੇ ਦੇ ਜਾਂਦਾ ਤੇ ਉਹ ਪੈਸਿਆਂ ਨਾਲ ਆਪਣੀ ਰੋਟੀ ਦਾ ਪ੍ਰਬੰਧ ਚਲਾ ਲੈਂਦੇ ਨੇ। ਏਦਾਂ ਲੋਕ ਉਹਨਾਂ ਨੂੰ ਆ ਕੇ ਪੂਜਾ ਦਾ ਧਾਨ ਦਿੰਦੇ ਨੇ, ਉਹਦੇ ਨਾਲ ਉਹਨਾਂ ਦਾ ਗੁਜ਼ਾਰਾ ਚੱਲਦਾ। ਕਿਹੜੀਆਂ ਕੋਈ ਜਗੀਰਾਂ ਨੇ ਉਹਨਾਂ ਦੀਆਂ ਪੱਕੀਆਂ ਲੱਗੀਆਂ ਹੋਈਆਂ? ਕਿਹੜਾ ਕੋਈ ਪਿੰਡਾਂ ਦੀਆਂ ਜਗੀਰਾਂ ਨੇ ਉਹਨਾਂ ਦੇ ਨਾਂ? ਇਸ ਕਰਕੇ ਧਨ ਦੇ ਵਿੱਚ ਵੀ ਕਿਹੜਾ ਉਹ ਬਲੀ ਨੇ ਮੇਰੇ ਤੋਂ? ਕਿਹੜਾ ਕੋਈ ਜ਼ਿਆਦਾ ਤਾਕਤਵਰ ਨੇ ਕਿ ਮੇਰੇ ਨਾਲੋਂ ਜ਼ਿਆਦਾ ਉਹਨਾਂ ਕੋਲ ਧਨ ਹੋਵੇ? ਫਕੀਰਾਂ ਵਾਂਗਰ ਤਾਂ ਉਹਨਾਂ ਦਾ ਗੁਜ਼ਾਰਾ ਹੁੰਦਾ ਹੈ।
ਆਨ ਚੜਾਵੇ ਤੋ ਧਨ ਪਾਵੇ।
ਜੇ ਸੰਗਤ ਆ ਕੇ ਉਹਨਾਂ ਨੂੰ ਚੜਾਵਾ ਚੜਾਵੇ ਤੇ ਤਾਂ ਉਹਨਾਂ ਨੂੰ ਧਨ ਦੀ ਪ੍ਰਾਪਤੀ ਹੁੰਦੀ ਹੈ। ਜੇ ਚੜਾਵਾ ਚੜਾਵੇ ਜੇ ਨਾ ਆਵਣ ਤੇ ਨਾ ਹੀ
ਆਵਣ
ਪੱਕੀ ਜਗੀਰ ਤਾਂ ਨੀ ਨਾ ਹੈ ਕਿਸੇ ਕੋਲ ਜਗੀਰ ਜਰਾਦ ਹੁੰਦੀ ਹੈ ਉਹਨੂੰ ਪੱਕਾ ਉਹਦੀ ਆਮਦਨ ਆਉਣੀ ਆਉਣੀ ਹੁਣ ਪੂਜਾ ਦੀ ਗੱਲ ਤਾਂ ਏਦਾਂ ਆ ਵੀ ਕੋਈ ਸੰਗਤ ਆ ਜੇ ਤੇ ਚੜਾਵਾ ਚੜਾ ਦੇਵੇ ਤੇ ਆ ਜਾਏ ਜੇ ਨਾ ਆਵੇ ਤੇ ਨਾ ਆਵੇ
ਨਾ ਤਾਂ ਬੈਠੇ ਰਹੇ ਸਦੀਵ
ਨਹੀਂ ਤਾਂ ਚੁੱਪ ਕਰਕੇ ਉਹਨਾਂ ਨੇ ਬੈਠੇ ਹੀ ਰਹਿਣਾ ਕਿਹੜਾ ਕਿਸੇ ਨੇ ਆ ਕੇ ਕੋਈ ਪੈਸੇ ਰੁਪਈਏ ਦੇ ਜਾਣੇ ਨੇ ਜੇ ਕੋਈ ਦੇ ਗਿਆ ਤਾਂ ਠੀਕ ਨਾ ਆਇਆ ਤਾਂ ਵੀ ਉਹਨਾਂ ਨੇ ਬੈਠੇ ਰਹਿਣਾ ਹੈ ਕਿਸੇ ਕੋਲੋਂ ਲੈ ਨਹੀਂ ਸਕਦੇ
ਦੇਸ਼ ਪਰਗਨਾ ਨਹੀਂ ਅਜਾਰ
ਨਾ ਹੀ ਉਹਨਾਂ ਦੇ ਕੋਲ ਕੋਈ ਦੇਸ਼ ਹੈ ਨਾ ਕੋਈ ਪਰਗਣਾ ਹੈ ਵੀ ਜਾਂ ਕਿਸੇ ਪਰਗਣੇ ਦੀ ਜ਼ਮੀਨ ਹੀ ਹੁੰਦੀ ਉਹਨਾਂ ਦੇ ਕੋਲ ਉਹਦਾ ਵੀ ਬੱਝਾ ਪੈਸਾ ਉਹਨਾਂ ਦੇ ਕੋਲ ਆਈ ਜਾਣਾ ਸੀ ਨਾ ਉਹਨਾਂ ਕੋਲ ਕੋਈ ਪਰਗਣਾ ਹੈ ਨਾ ਉਹਨਾਂ ਕੋਲ ਕੋਈ ਦੇਸ਼ ਹੈ
ਨਹਿ ਦੀਵਾਨ ਕਿਸੇ ਮਹੀ ਪਾਲ
ਨਾ ਹੀ ਉਹ ਮੇਰੇ ਵਾਂਗੂ ਕਿਸੇ ਰਾਜੇ ਦੇ ਦੀਵਾਨ ਨੇ ਮੈਂ ਰਾਜੇ ਦਾ ਦੀਵਾਨ ਹਾਂ ਮੈਨੂੰ ਰਾਜੇ ਵੱਲੋਂ ਵੀ ਤਨਖਾਹ ਮਿਲਦੀ ਹੈ ਉਹ ਨਾ ਕਿਸੇ ਰਾਜੇ ਦੇ ਕਿਸੇ ਬਾਦਸ਼ਾਹ ਦੇ ਦੀਵਾਨ ਹਨ
ਨਹੀਂ ਕਨੋ ਵਿਵਹਾਰ ਚਲਾਵੇ
ਨਾ ਹੀ ਉਹਨਾਂ ਦਾ ਕੋਈ ਬਹੁਤਾ ਵਪਾਰ ਚੱਲਦਾ ਜਾਂ ਤਾਂ ਹੋਵੇ ਨਾ ਕਿ ਪੈਸਾ ਆਉਂਦਾ ਤੇ ਵਪਾਰ ਚਲਾਉਂਦੇ ਹੋਣ ਵਪਾਰ ਵਿੱਚ ਵੀ ਉਹ ਪੈਸਾ ਧਨ ਨਹੀਂ ਖਰਚਦੇ
ਜੈਤੇ ਆਵੇ ਦਰਬ ਵਿਸਾਲ
ਜਿੱਥੋਂ ਉਹਨਾਂ ਨੂੰ ਧਨ ਆਉਂਦਾ ਹੋਵੇ ਕੋਈ ਵਪਾਰ ਨਹੀਂ ਚੱਲਦਾ ਉਹਨਾਂ ਦੀਆਂ ਕੋਈ ਦੁਕਾਨਾਂ ਨਹੀਂ ਚੱਲਦੀਆਂ
ਮੈਂ ਦੀਵਾਨ ਵੱਡ ਪਾਤਸ਼ਾਹ ਕੋ
ਪੰਡਿਤ ਜੀ ਮੈਂ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਮੇਰੀ ਕੋਈ ਛੋਟੀ ਹਸਤੀ ਹੈ ਮੇਰੀ ਕੋਈ ਛੋਟੀ ਪਦਵੀ ਹੈ ਤੁਸੀਂ ਉਹਨਾਂ ਨੂੰ ਮੇਰੇ ਬਰਾਬਰ ਬਣਾਉਂਦੇ ਹੋ ਮੈਂ ਜਾਤ ਤੋਂ ਵੀ ਉੱਚਾ ਧਨ ਕਰਕੇ ਵੀ ਉੱਚਾ ਪਦਵੀ ਵੀ ਮੇਰੀ
ਉੱਚੀ
ਮੈਂ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹਾਂ
ਜਿੱਤ ਕਿੱਤ ਮੇਰੋ ਹੁਕਮ ਅਟਾਲ
ਜਿੱਥੇ ਕਿੱਥੇ ਮੇਰਾ ਅਟਲ ਹੁਕਮ ਚੱਲਦਾ ਮੇਰਾ ਹੁਕਮ ਕੋਈ ਟਾਲ ਨਹੀਂ ਸਕਦਾ ਜਿੱਥੇ ਹੁਕਮ ਕਰਕੇ ਭੇਜਦੇ ਹਾਂ ਮੇਰੇ ਹੁਕਮ ਨੂੰ ਕੋਈ ਮੋੜ ਨਹੀਂ ਸਕਦਾ
ਮਹਾਪਿਤਾ ਧਨ ਕੀ ਮੇਰਾ
ਮੇਰੇ ਕੋਲ ਧਨ ਦੀ ਪੈਦਾਇਸ਼ ਵੀ ਬੜੀ ਹੈ ਮੇਰੇ ਕੋਲੋਂ ਧਨ ਵੀ ਬਹੁਤ ਸਾਰਾ ਆਉਂਦਾ ਮੈਨੂੰ ਮਾਇਆ ਦੀ ਕੋਈ ਕਮੀ ਨਹੀਂ ਮੇਰੀ ਮਾਇਆ ਮਹੀਨੇ ਦੀ ਬੰਨੀ ਹੋਈ ਹੈ ਲੋਕਾਂ ਕੋਲ
ਡਰਤ ਲੋਕ ਮੁਝ ਲਖੇ ਕਰਾਲ
ਲੋਕ ਮੇਰੇ ਕੋਲੋਂ ਡਰਦੇ ਨੇ ਮੇਰਾ ਡਰ ਹੈ ਲੋਕਾਂ ਦੇ ਹਿਰਦਿਆਂ ਵਿੱਚ ਲੋਕਾਂ ਦੇ ਹਿਰਦਿਆਂ ਚ ਮੇਰਾ ਸਹਿਮ ਹੈ ਤੇ ਏਦਾਂ ਡਰਦੇ ਨੇ ਕਿ ਜਿਵੇਂ ਮੈਂ ਬੜਾ ਕਰਾਲ ਤੇ ਭਿਆਨਕ ਹਾਂ ਮੇਰੇ ਕਰੂਰ ਸੁਭਾਅ ਤੋਂ ਲੋਕ ਥਰ ਥਰ ਕੰਬਦੇ ਨੇ ਇਸ ਕਰਕੇ ਵੀ ਮੇਰੇ ਬਰਾਬਰ ਕੋਈ ਨਹੀਂ ਹੈ ਜਿਹੋ ਜੀ ਪਦਵੀ ਮੇਰੇ ਕੋਲ ਹੈ ਮੇਰੇ ਬਰਾਬਰ ਮੇਰੇ ਤੁਲ ਕੋਈ ਨਹੀਂ
ਤੁਮਨੇ ਕੀ ਨਸਕਾ ਵਿਚਾਰ
ਤੁਸੀਂ ਇਹ ਕਿਹੜੀ ਵਿਚਾਰ ਕੀਤੀ ਆ ਆਪਣੇ ਮਨ ਚ ਕਿਹੋ ਜੀ ਵਿਚਾਰ ਕਰਕੇ ਰਿਸ਼ਤਾ ਜੋੜ ਕੇ ਆਏ ਹੋ ਸੰਬੰਧ ਕਰਕੇ ਆਏ ਹੋ ਕੁਝ ਤਾਂ ਵੇਖ ਲੈਂਦੇ ਕੁਝ ਵੀ ਨਹੀਂ ਉੱਥੇ ਉਹ ਤਾਂ ਕੁਝ ਵੀ ਮੇਰੇ ਬਰਾਬਰ ਨਹੀਂ
ਜਾਤ ਨਹੀਂ ਵਿਵਹਾਰ ਪਛਾਣਿਓ
ਨਾ ਉਹਨਾਂ ਦੀ ਜਾਤ ਹੈ ਮੇਰੇ ਬਰਾਬਰ ਨਾ ਤੁਸੀਂ ਉਹਨਾਂ ਦਾ ਕੋਈ ਵਿਵਹਾਰ ਵਪਾਰ ਵੇਖਿਆ
ਮੈਂ ਜਾਣਿਓ ਮੁਝ ਜਥਾ ਉਧਾਰ
ਤੁਸੀਂ ਇਹ ਵੀ ਨਹੀਂ ਵੇਖਿਆ ਕਿ ਮੈਂ ਕਿੱਡਾ ਉਧਾਰ ਹਾਂ ਮੇਰੀ ਕਿੱਡੀ ਵੱਡੀ ਪਦਵੀ ਹੈ ਮੇਰੀ ਕਿੱਡੀ ਹਸਤੀ ਹੈ ਤੁਸੀਂ ਮੇਰੇ ਵੱਲ ਨਿਗਾਹ ਮਾਰ ਕੇ ਨਹੀਂ ਵੇਖਿਆ ਚੰਗੀ ਤਰ੍ਹਾਂ ਵਿਚਾਰ ਨਹੀਂ ਕੀਤੀ ਹੁਣ ਆ ਕੇ ਮੇਰੇ ਕੋਲ ਅਣਜਾਣ ਬਣ ਕੇ ਉਹਨਾਂ ਦੀ ਮਹਿਮਾ ਕਰਦੇ ਹੋ ਕਿ ਬੜੇ ਵੱਡੇ ਨੇ ਉਹ ਕਾਹਦੇ ਵੱਡੇ ਉਹ ਤਾਂ ਫਕੀਰ ਨੇ ਫਕੀਰਾਂ ਦੇ ਘਰ ਮੇਰੀ ਲੜਕੀ ਦਾ ਰਿਸ਼ਤਾ ਕਰ ਆਇਓ ਤੇ ਕਹਿੰਦੇ ਅਸੀਂ ਬੜੀ ਵੱਡੀ ਬਹਾਦਰੀ ਕੀਤੀ ਹੈ ਚੰਦੂ ਬੋਲ ਰਿਹਾ ਗੁਰੂ ਘਰ ਦੀ ਨਿਰਾਦਰੀ ਵਿੱਚ ਏਦਾਂ ਦੇ ਬੋਲ ਬੋਲ ਰਿਹਾ ਸ਼ਬਦ ਬੋਲ ਰਿਹਾ ਕਹਿੰਦਾ ਜੀ ਤੁਸੀਂ ਇਹ ਚੰਗਾ ਨਹੀਂ ਕੀਤਾ
ਕਿਆ ਤਿਸ ਕੋ ਤੁਮ ਲੀਨ ਨਿਹਾਰ
ਵੇਖ ਕੀ ਲਿਆ ਉੱਥੇ ਕਿ ਉਹਨਾਂ ਦੀ ਆ ਕੇ ਮੇਰੇ ਕੋਲ ਅਣਜਾਣ ਬਣ ਕੇ ਮਹਿਮਾ ਕਰੀ ਜਾਂਦੇ ਹੋ ਕੀ ਵੇਖ ਲਿਆ ਉਹਨਾਂ ਦੇ ਕੋਲ ਮੇਰੇ ਤੋਂ ਵੱਧ ਹੈ ਕੀ ਸੀ ਉਹਨਾਂ ਦੇ ਕੋਲ
ਸਿੱਖ ਰੰਕਨ ਕੀ ਪੀਰ ਰਹੇ ਟਿਗ
ਤੁਸੀਂ ਉੱਥੇ ਲੋਕਾਂ ਦਾ ਇਕੱਠ ਵੇਖਿਆ ਤੇ ਭਿਖਾਰੀਆਂ ਵਰਗੇ ਸਿੱਖ ਹੀ ਫਿਰਦੇ ਹੋਣੇ ਨੇ ਉੱਥੇ ਰੰਕਾਂ ਜੇ ਭਿਖਾਰੀ ਜਿਹੜੇ ਸਿੱਖ ਜਿਹੜਾ ਕੋਈ ਉੱਥੇ ਤੁਸੀਂ ਸੇਠ ਸ਼ਾਹੂਕਾਰ ਵੇਖ ਲਏ ਨੇ ਭਿਖਾਰੀਆਂ ਦੇ ਸਮਾਨ ਸਿੱਖ ਉੱਥੇ ਉਹਨਾਂ ਕੋਲ ਫਿਰਦੇ ਹੋਏ ਵੇਖੇ ਹੋਣੇ ਨੇ
ਇਹ ਪ੍ਰਭਾਵ ਇੱਕ ਕੀਨ ਉਚਾਰ
ਬਸ ਇੱਕ ਪ੍ਰਭਾਵ ਤੁਸੀਂ ਦੱਸਦੇ ਹੋ ਜੀ ਉੱਥੇ ਬੰਦੇ ਬੜੇ ਆਉਂਦੇ ਨੇ ਜੀ ਉਹਨਾਂ ਕੋਲ ਤਾਂ ਲੋਕ ਹੀ ਬੜੇ ਆਉਂਦੇ ਨੇ ਮੱਥਾ ਟੇਕਣ ਬਸ ਇਹੀ ਇੱਕ ਪ੍ਰਭਾਵ ਵੇਖਿਆ ਜਿਹੜੇ ਲੋਕ ਉੱਥੇ ਮੱਥਾ ਟੇਕਣ ਆਉਂਦੇ ਉਹਨਾਂ ਚ ਕੋਈ ਰਾਜੇ ਬਾਦਸ਼ਾਹ ਵੀ ਵੇਖੇ ਨੇ ਤੁਸੀਂ ਵੀ ਆਇਆ ਕੋਈ ਉੱਥੇ ਤਾਂ ਰੰਕਾਂ ਦੇ ਸਮਾਨ ਸਿੱਖ ਹੀ ਆ ਕੇ ਮੱਥਾ ਟੇਕਦੇ ਨੇ।
ਕਰਿਓ ਸੋ ਕਰਿਓ ਮਾਨ ਮੈਲੀ ਨਸ।
ਚਲੋ ਹੁਣ ਜੇ ਤੁਸੀਂ ਕਰ ਆਇਓ ਤੇ ਕਰ ਦਿੱਤਾ, ਹੁਣ ਮੈਂ ਇਹਨੂੰ ਮੰਨਣਾ, ਹੁਣ ਮੰਨਣਾ ਹੀ ਪੈਣਾ। ਕਰ ਜੋ ਆਏ ਹੋ, ਹੁਣ ਇਸ ਕੀਤੇ ਹੋਏ ਨੂੰ ਆਪਾਂ ਮੋੜ ਨਹੀਂ ਸਕਦੇ। ਤੁਸੀਂ ਜੋ ਕਰ ਆਇਓ ਤੇ ਚਲੋ ਇਹ ਵੀ ਠੀਕ ਹੈ, ਹੁਣ ਮੈਨੂੰ ਮੰਨਣਾ ਹੀ ਪਵੇਗਾ। ਮੈਂ ਹੁਣ ਤਾਂ ਮੰਨਦਾ, ਇਹਦੇ ਵਿੱਚ ਵੀ ਕਾਰਨ ਹੈ, ਹੁਣ ਮੰਨਣਾ ਮੈਨੂੰ ਤਾਂ ਪੈਣਾ ਕਿਉਂਕਿ ਇਹਦੇ ਵਿੱਚ ਕਾਰਨ ਹੈ।
ਸੁਤਾ ਸੰਬੰਧ ਕਰਨ ਕੇ ਕਾਰਨ।
ਮੈਂ ਆਪਣੀ ਲੜਕੀ ਸਦਾ ਕੋਰ ਦਾ ਰਿਸ਼ਤਾ ਕਰਨ ਵਾਸਤੇ, ਸੰਬੰਧ ਕਰਨ ਵਾਸਤੇ।
ਪੱਠੇ ਵਿਪਰ ਕੋ ਆਪਣੇ ਥਾਨ।
ਮੈਂ ਤੁਹਾਨੂੰ ਆਪਣੀ ਥਾਂ ਤੇ ਭੇਜਿਆ ਸੀ ਆਪਣੇ ਵੱਲੋਂ, ਯਾਨੀ ਕਿ ਆਪਣੇ ਵੱਲੋਂ ਪੂਰੀ ਤਾਕਤ ਦੇ ਕੇ ਭੇਜਿਆ ਕਿ ਤੁਸੀਂ ਨਹੀਂ ਗਏ, ਮੈਂ ਆਪ ਖੁਦ ਗਿਆ। ਏਦਾਂ ਦੀ ਸ਼ਕਤੀ ਪਾਵਰ ਦੇ ਕੇ ਮੈਂ ਤੁਹਾਨੂੰ ਭੇਜਿਆ ਸੀ ਕਿ ਤੁਹਾਨੂੰ ਮੈਂ ਆਪਣੇ ਥਾਂ ਤੇ ਆਪਣੀ ਲੜਕੀ ਦਾ ਰਿਸ਼ਤਾ ਲੱਭਣ ਲਈ ਤੋਰਿਆ ਸੀ।
ਜੈ ਕਰ ਆਏ ਉਚਿਤ ਸੋ ਮਾਨਨ।
ਹੁਣ ਤੁਸੀਂ ਨਹੀਂ ਕਰਕੇ ਆਏ, ਹੁਣ ਮੈਂ ਹੀ ਕੀਤਾ, ਹੁਣ ਮੈਂ ਆਪਣੇ ਕੀਤੇ ਨੂੰ ਕਿਵੇਂ ਮੋੜਾਂ। ਹੁਣ ਮੈਨੂੰ ਮੰਨਣਾ ਹੀ ਪੈਣਾ, ਹੁਣ ਜਿੱਥੇ ਤੁਸੀਂ ਕਰ ਆਏ ਹੋ ਹੁਣ ਮੈਨੂੰ ਮੰਨਣਾ ਹੀ ਪਵੇਗਾ।
ਕਰਿਓ ਸੰਬੰਧ ਜੇ ਤੇ ਬਖਾਨ।
ਹੁਣ ਜਿੱਥੇ ਤੁਸੀਂ ਇਹ ਰਿਸ਼ਤਾ ਕਰਕੇ ਆਏ ਦੱਸਦੇ ਹੋ, ਹੁਣ ਇਹ ਤਾਂ ਮੰਨਣਾ ਹੀ ਪਵੇਗਾ।
ਨੈ ਮਾਨੈ ਤੋ ਦੋਸ਼ ਲਗੇ ਤੈ।
ਜੇ ਹੁਣ ਮੈਂ ਇਹਨੂੰ ਨਹੀਂ ਮੰਨਦਾ ਤੇ ਮੇਰੇ ਤੇ ਦੋਸ਼ ਲੱਗੇਗਾ। ਲੋਕ ਗੱਲਾਂ ਕਰਨਗੇ ਕਿ ਚੰਦੂ ਨੇ ਪਹਿਲਾਂ ਆਪਣੇ ਵੱਲੋਂ ਬੰਦੇ ਭੇਜੇ ਤੇ ਮੁੜ ਕੇ ਉਹਨਾਂ ਦੀ ਗੱਲ ਨਹੀਂ ਮੰਨੀ, ਉਹ ਜੋ ਕਰਕੇ ਆਏ ਨੇ ਪ੍ਰਵਾਨ ਨਹੀਂ ਕੀਤੀ, ਲੋਕ ਮੇਰੀ ਨਿੰਦਾ ਕਰਨਗੇ, ਇਹਦੇ ਵਿੱਚ ਫਿਰ ਬੜੇ ਵੱਡੇ ਭਾਰੀ ਦੋਸ਼ ਨੇ।
ਤੈ ਤਨਿਆ ਪਤੀ ਕੋ ਦੁਤੀਆ ਠਾਨ।
ਹੁਣ ਚੰਦੂ ਇੱਕ ਵਾਰੀ ਪਤੀ ਆਪਣੀ ਲੜਕੀ ਦਾ ਲੱਭ ਲਿਆ ਤੇ ਉਹਨੂੰ ਛੱਡ ਕੇ ਹੁਣ ਦੂਜਾ ਲੱਭਣ ਤੁਰ ਪਿਆ, ਲੋਕਾਂ ਨੇ ਤਾਂ ਏਦਾਂ ਦੀ ਗੱਲ ਕਰਨੀ ਹੈ ਨਾ, ਏਦਾਂ ਦਾ ਦੋਸ਼ ਮੇਰੇ ਵਿੱਚ ਲੋਕ ਲਾਉਣਗੇ। ਜਿੱਥੇ ਤੁਸੀਂ ਪਹਿਲਾਂ ਇੱਕ ਵਾਰੀ ਰਿਸ਼ਤਾ ਕਰ ਆਏ ਹੋ, ਹੁਣ ਉਹੀ ਮੇਰੀ ਲੜਕੀ ਦਾ ਪਤੀ ਬਣੇਗਾ, ਉਹੀ ਵਰ ਬਣੇਗਾ।
ਯਾ ਤੇ ਤੁਮਨੇ ਕੀ ਨਸ ਜੋਏ।
ਇਸ ਕਰਕੇ ਹੁਣ ਤੁਸੀਂ ਜੋ ਕੁਝ ਕੀਤਾ ਹੈ, ਜੋ ਕੁਝ ਕਰਕੇ ਆਏ ਹੋ,
ਕੁਲ ਹੋਏ ਹੀਨ ਦਰਬ ਤੇ ਹੀਨ ਜੋ।
ਭਾਵੇਂ ਉਹ ਕੁਲ ਤੋਂ ਹੀਣੇ ਨੇ, ਭਾਵੇਂ ਪੈਸੇ ਕਰਕੇ ਵੀ ਮੇਰੇ ਤੋਂ ਕਮਜ਼ੋਰ ਨੇ, ਮੇਰੇ ਜਿੰਨਾ ਪੈਸਾ ਵੀ ਉਹਨਾਂ ਕੋਲ ਨਹੀਂ।
ਭਇਓ ਜਮਾਤਾ ਅਬ ਮਮ ਸੋਏ।
ਜਿਹੋ ਜਿਹਾ ਵੀ ਹੈ ਹੁਣ ਉਹ ਮੇਰਾ ਜਵਾਈ ਹੈ, ਉਹਨੂੰ ਮੈਂ ਆਪਣਾ ਜਵਾਈ ਕਬੂਲਣਾ। ਹੁਣ ਜਿਹੋ ਜਿਹੇ ਵੀ ਹੈਣ ਮੈਨੂੰ ਹੁਣ ਉਹਨਾਂ ਨੂੰ ਕਬੂਲਣਾ ਪੈਣਾ, ਉਹਨਾਂ ਨੂੰ ਮੈਂ ਆਪਣਾ ਹੁਣ ਜਵਾਈ ਕਬੂਲਦਾ ਹਾਂ।
ਜਗਤ ਰੀਤ ਬਿਗੜੇ ਅਬ ਫੇਰੇ।
ਹੁਣ ਮੈਂ ਰਿਸ਼ਤਾ ਫੇਰਦਾ ਮੋੜਦਾ ਆ ਨਹੀਂ ਕਰਦਾ ਤੇ ਜਗਤ ਦੀ ਮਰਿਆਦਾ ਵਿਗੜਦੀ ਹੈ। ਉਹਨਾਂ ਸਮਿਆਂ ਚ ਇੱਕ ਥਾਂ ਤੇ ਜਿੱਥੇ ਗੱਲ ਹੋ ਜਾਂਦੀ ਸੀ, ਲੋਕ ਉਥੋਂ ਪਿੱਛੇ ਨਹੀਂ ਸਨ ਹਟਦੇ, ਤੇ ਫੇਰ ਜੇ ਇੱਕ ਥਾਂ ਤੇ ਕਿਸੇ ਲੜਕੀ ਦਾ ਨਾਤਾ ਹੋ ਕੇ ਟੁੱਟ ਜਾਂਦਾ ਸੀ, ਮੁੜ ਕੇ ਕਿਸੇ ਦੂਜੇ ਥਾਂ ਤੇ ਜੁੜਦਾ ਨਹੀਂ ਸੀ, ਇਹ ਉਸ ਸਮੇਂ ਦੀ ਰੀਤ ਸੀ। ਚੰਦੂ ਕਹਿੰਦਾ ਹੁਣ ਮੈਂ ਰਿਸ਼ਤਾ ਵੀ ਨਹੀਂ ਤੋੜ ਸਕਦਾ ਜੋ ਤੁਸੀਂ ਕਰ ਆਏ ਹੋ, ਭਾਵੇਂ ਉਹ ਕੁੱਲ ਤੋਂ ਹੀਣੇ ਨੇ, ਧਨ ਤੋਂ ਹੀਣੇ ਨੇ, ਹੁਣ ਮੈਨੂੰ ਮੰਨਣਾ ਹੀ ਪਵੇਗਾ।
ਭਲਾ ਨਾ ਮਾਨਿਓ ਗੋ ਸੁਨ ਕੋਏ।
ਹਾਂ ਤੁਸੀਂ ਭਲਾ ਤਾਂ ਨਹੀਂ ਕੀਤਾ ਏ, ਚੰਗਾ ਤਾਂ ਨਹੀਂ ਕੀਤਾ, ਪਰ ਹੁਣ ਕਰੀਏ ਕੀ, ਇਹ ਤਾਂ ਮੰਨਣਾ ਹੀ ਹੈ।
ਆਪਣ ਥਾਨ ਕਰ ਨਾਤੇ ਹਿਤ
ਮੈਂ ਤੁਹਾਨੂੰ ਆਪਣੇ ਥਾਂ ਤੇ ਰਿਸ਼ਤਾ ਕਰਨ ਵਾਸਤੇ ਭੇਜਿਆ ਸੀ। ਆਪਣੇ ਥਾਂ ਤੇ ਤੁਹਾਨੂੰ ਬ੍ਰਾਹਮਣਾਂ ਨੂੰ ਭੇਜਿਆ ਸੀ, ਹੁਣ ਤੁਸੀਂ ਜੋ ਕਰ ਦਿੱਤਾ ਹੁਣ ਉਹੀ ਮੰਨਣਾ ਪਵੇਗਾ।
ਇਤਿਹਾਦਕ ਕੁਛ ਅਪਰ ਬੜਾਈ।
ਏਦਾਂ ਚੰਦੂ ਨੇ ਗੱਲਾਂ ਕੀਤੀਆਂ, ਆਪਣੀ ਵਡਿਆਈ ਤੇ ਗੁਰੂ ਘਰ ਦੀ ਨਿੰਦਾ ਹੀ ਕੀਤੀ, ਇਹ ਨੀ ਆਖਿਆ ਚਲੋ ਭਲਾ ਹੋ ਗਿਆ ਜੋ ਹੋਇਆ, ਨਿੰਦਾ ਹੀ ਕਰੀ ਜਾ ਰਿਹਾ, ਗੁਰੂ ਘਰ ਦਾ ਅਪਮਾਨ ਹੀ ਕਰਦਾ ਜਾ ਰਿਹਾ।
ਆਪਣੀ ਕਹੀ ਧਾਰੇ ਹੰਕਾਰ।
ਆਪਣੀ ਕਹੀ ਨਾਲ ਹੰਕਾਰ ਧਾਰ ਰਿਹਾ ਕਿ ਮੈਂ ਵੱਡਾ, ਮੈਂ ਸਰਵੋਤਮ ਹੈ, ਮੇਰੀ ਉੱਤਮ ਜਾਤ, ਮੈਂ ਧਨ ਕਰਕੇ ਵੀ ਵੱਡਾ, ਮੇਰਾ ਰੁਤਬਾ ਵੀ ਵੱਡਾ, ਏਦਾਂ ਹੰਕਾਰ ਕਰ ਰਿਹਾ।
ਕਯੋ ਸਗਨ ਕੋ ਅਬਲੇ ਗਮਨੋ।
ਕਹਿਣ ਲੱਗਾ ਹੁਣ ਏਦਾਂ ਕਰੋ ਭਾਈ, ਜੇ ਕਰ ਆਇਓ ਤੇ ਹੁਣ ਸਗਨ ਲੈ ਕੇ ਜਾਓ, ਸਗਨ ਲੈ ਕੇ ਜਾਓ ਤੇ ਜਾ ਕੇ ਸਗਨ ਦੇ ਆਓ ਜਥਾ ਯੋਗ ਜਿਹੋ ਜਿਹਾ ਵਿਵਹਾਰ ਹੁੰਦਾ ਸਗਾਈ ਦੀਆਂ ਜਿਹੜੀਆਂ ਰਸਮਾਂ ਹੁੰਦੀਆਂ ਨੇ ਉਹ ਸਗਾਈ ਦੀਆਂ ਰਸਮਾਂ ਤੁਸੀਂ ਕਰਾਓ ਸਗਨ ਵਾਸਤੇ ਜੋ ਸਮਾਨ ਸਬਾਬ ਚਾਹੀਦਾ ਉਹ ਸਾਰਾ ਕੁਝ ਲੈ ਜਾਓ
ਚੰਦੂਦਾਰਾ ਨੇ ਸਭ ਦੀਨਸ
ਉਸ ਵੇਲੇ ਚੰਦੂ ਦੀ ਘਰ ਵਾਲੀ ਨੇ ਜੋ ਜੋ ਕੁਝ ਸਗਾਈ ਵਾਸਤੇ ਸਮਾਨ ਚਾਹੀਦਾ ਸੀ ਸਗਨ ਪਾਉਣ ਵਾਸਤੇ ਉਹ ਸਾਰਾ ਸਮਾਨ ਚੰਦੂ ਦੀ ਘਰ ਵਾਲੀ ਨੇ ਪੰਡਿਤ ਨੂੰ ਦਿੱਤਾ ਹੈ
ਚਲਿਓ ਪੰਥ ਦਿਜ ਆਨੰਦ ਧਾਰ
ਪੰਡਿਤ ਖੁਸ਼ ਹੈ ਕਿ ਮੇਰਾ ਕੀਤਾ ਰਿਸ਼ਤਾ ਪੂਰਾ ਹੋ ਚੱਲਿਆ ਇਸ ਕਰਕੇ ਬੜੀ ਖੁਸ਼ੀ ਦੇ ਨਾਲ ਪੰਡਿਤ ਸਗਾਈ ਵਾਸਤੇ ਸਗਨ ਲੈ ਕੇ ਚੱਲ ਪਿਆ ਦਿੱਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਸਤੇ ਨੂੰ
ਸਮਦੀ ਮਿਲੇ
ਇਹਦਾ ਹਾਲ ਚੰਦੂ ਦੀ ਮੱਤ ਤੇ ਪੜਦਾ ਪਿਆ ਹੋਇਆ ਜਦੋਂ ਆਪਣੇ ਸੰਬੰਧੀਆਂ ਨੂੰ ਮਿਲੇਗਾ ਨਾ ਫੇਰ ਇਹਨੂੰ ਪਤਾ ਲੱਗੇਗਾ ਕਿ ਉਹਨਾਂ ਦਾ ਕਿੱਡਾ ਵੱਡਾ ਮਹਾਤਮਾ ਹਾਲੇ ਵੇਖਿਆ ਨੀ ਨਾ ਇਹਨੇ ਅਸੀਂ ਤਾਂ ਵੇਖ ਕੇ ਆਏ ਆ ਜਦੋਂ ਇਹ ਵੇਖੇਗਾ ਚੰਦੂ ਉਹਨਾਂ ਨੂੰ ਫੇਰ ਇਹਨੂੰ ਉਹਨਾਂ ਦਾ ਮਹਾਤਮ ਪਤਾ ਲੱਗੇਗਾ
ਅਬ ਦੀਵਾਨ ਇਮ ਕਰਤੇ ਉਚਾਰ
ਹਾਲੇ ਤਾਂ ਦੀਵਾਨ ਜੀ ਇਹ ਗੱਲਾਂ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਵੇਖਿਆ ਨੀ ਕੁਝ ਉੱਥੇ ਜਦੋਂ ਵੇਖ ਲੈਣਗੇ ਆਪਣੇ ਸਮਧੀਆਂ ਨੂੰ ਸੰਬੰਧੀਆਂ ਨੂੰ ਫੇਰ ਇਹਨਾਂ ਨੂੰ ਉਹਨਾਂ ਦੇ ਮਹਾਤਮ ਦਾ ਉਹਨਾਂ ਦੀ ਵਡਿਆਈ ਦਾ ਪਤਾ ਲੱਗੇਗਾ
ਜਬ ਚੰਦੂ ਗੁਰ ਨਿੰਦੇ ਉਚਾਰੀ
ਖਾਲਸਾ ਜੀ ਇਧਰੋਂ ਪੰਡਿਤ ਚੱਲ ਪਏ ਸਗਾਈ ਦਾ ਸਗਨ ਲੈ ਕੇ ਤੇ ਇਧਰ ਜਦੋਂ ਚੰਦੂ ਨੇ ਗੱਲ ਕਹੀ ਸੀ ਨਾ ਜਿੱਥੇ ਬੈਠਾ ਕਹਿ ਰਿਹਾ ਸੀ ਸਭਾ ਲੱਗੀ ਹੋਈ ਸੀ ਲੋਕ ਵੀ ਬੈਠੇ ਸਨ ਉੱਥੇ
ਚੰਦੂ ਨੇ ਜਿੱਥੇ ਇਹ ਗੱਲ ਕਹੀ ਸੀ
ਨਿੰਦਾ ਕੀਤੀ ਗੁਰੂ ਅਰਜਨ ਸਾਹਿਬ ਜੀ ਦੀ ਤੇ ਉੱਥੇ ਕੁਝ ਸਿੱਖ ਵੀ ਬੈਠੇ ਸਨ ਕੁਝ ਸੰਗਤ ਵੀ ਦਿੱਲੀ ਦੀ ਕੁਝ ਸਿੱਖ ਸਨ ਉਹ ਵੀ ਉੱਥੇ ਬੈਠੇ ਸਨ
ਭਾਈ ਸਾਂਝ ਸਭ ਸੰਗਤ ਇਕੱਠੀ
ਉਹਨਾਂ ਸਿੱਖਾਂ ਨੇ ਜਦੋਂ ਸੁਣਿਆ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਹੋ ਗਿਆ ਪਰ ਇਹ ਗੁਰੂ ਸਾਹਿਬ ਦੀ ਨਿੰਦਾ ਕਰ ਰਿਹਾ ਉਹਨਾਂ ਨੂੰ ਮੋਰੀ ਤੇ ਆਪਣੇ ਆਪ ਨੂੰ ਚੁਬਾਰਾ ਕਹਿੰਦਾ ਸਿੱਖਾਂ ਨੂੰ ਬੜਾ ਗੁੱਸਾ ਲੱਗਾ ਰੋਸ ਲੱਗਾ ਚੰਦੂ ਨੂੰ ਤਾਂ ਕੁਝ ਕਹਿ ਨਾ ਸਕੇ ਸ਼ਾਮ ਦੇ ਸਮੇਂ ਸਾਰੀ ਸੰਗਤ ਧਰਮਸ਼ਾਲਾ ਵਿੱਚ ਇਕੱਠੀ ਹੋਈ ਜਦੋਂ ਸ਼ਾਮ ਦਾ ਸਮਾਂ ਹੋਇਆ ਤੇ ਸੰਧਿਆ ਸਮੇਂ ਸਿੱਖ ਸੰਗਤ ਇਕੱਠੀ ਹੁੰਦੀ ਹੈ ਤੇ ਸ਼ਾਮ ਦੇ ਸਮੇਂ ਸਾਰੀ ਸੰਗਤ ਧਰਮਸ਼ਾਲਾ ਚ ਇਕੱਠੀ ਹੋਈ
ਧਰਮਸ਼ਾਲਾ ਮੈਂ ਭਜਨ ਪ੍ਰਕਾਸ਼
ਧਰਮਸ਼ਾਲਾ ਵਿੱਚ ਭਜਨ ਦਾ ਪ੍ਰਕਾਸ਼ ਹੋ ਰਿਹਾ ਕੀਰਤਨ ਹੋ ਰਿਹਾ ਗੁਰਬਾਣੀ ਦੇ ਜਾਪ ਹੋ ਰਹੇ ਨੇ
ਸਭ ਮੈਂ ਵਿਦਤ ਕੀਨ ਬਿਰਤੰਤ
ਜਿਹੜੇ ਸਿੱਖ ਸੁਣ ਕੇ ਆਏ ਸੀ ਚੰਦੂ ਕੋਲੋਂ ਉਹਨਾਂ ਸਿੱਖਾਂ ਨੇ ਫਿਰ ਸਾਰੀ ਸੰਗਤ ਨੂੰ ਦੱਸਿਆ ਸਾਰੀ ਸੰਗਤ ਨੂੰ ਇਹ ਸਾਰਾ ਬਿਰਤੰਤ ਦੱਸਿਆ
ਸ਼ਾਹ ਸਚਿਵ ਜੈ ਸੁਮਤ ਬਿਨਾਸ਼
ਸੰਗਤ ਨੂੰ ਸਿੱਖਾਂ ਨੇ ਦੱਸਿਆ ਸੰਗਤ ਜੀ ਤੁਹਾਡੇ ਨਾਲ ਇੱਕ ਅੱਜ ਬੇਨਤੀ ਕਰਨੀ ਹੈ ਬੇਨਤੀ ਸਾਂਝੀ ਕਰਨੀ ਹੈ ਕਿ ਬਾਦਸ਼ਾਹ ਦਾ ਜਿਹੜਾ ਸਚਿਵ ਹੈ ਦੀਵਾਨ ਹੈ ਚੰਦੂ ਜਿਹਦੀ ਮਤ ਨਾਸ ਹੋ ਚੁੱਕੀ ਹੈ ਜਿਹਦੀ ਮਤ ਤੇ ਪੜਦਾ ਪਿਆ ਹੋਇਆ ਹੰਕਾਰੀ ਹੈ
ਨਿਜ ਤੇ ਲਗੂ ਕੈ ਨਾਤਾ ਭੇਜਿਓ
ਨਾਲੇ ਆਪਣੀ ਧੀ ਦਾ ਰਿਸ਼ਤਾ ਵੀ ਭੇਜ ਦਿੱਤਾ ਤੇ ਨਾਲੇ ਗੁਰੂ ਸਾਹਿਬ ਨੂੰ ਆਪਣੇ ਆਪ ਤੋਂ ਛੋਟਾ ਕਹਿੰਦਾ ਨਾਲੇ ਉਹਨਾਂ ਨੂੰ ਛੋਟਾ ਕਹਿੰਦਾ ਨਾਲੇ ਰਿਸ਼ਤਾ ਭੇਜ ਦਿੱਤਾ
ਸੋਤਾ ਆਪਣੀ ਕੋ ਨਿਰਜਾਸ
ਤੇ ਆਪਣੀ ਧੀ ਦਾ ਆਪਣੀ ਲੜਕੀ ਦਾ ਰਿਸ਼ਤਾ ਇਹਨੇ ਗੁਰੂ ਸਾਹਿਬ ਜੀ ਦੇ ਸਹਿਬਜ਼ਾਦੇ ਵਾਸਤੇ ਭੇਜਿਆ ਹੈ
ਜਰੀ ਨਾ ਜਾਏ ਅਯੋਗ ਕਹੀ ਜਿਮ
ਇਹੋ ਜੀ ਅਯੋਗ ਗੱਲ ਕਹੀ ਹੈ ਚੰਦੂ ਨੇ ਜਿਹੜੀ ਸੁਣ ਕੇ ਸਾਡੇ ਕੋਲੋਂ ਜਰੀ ਨਹੀਂ ਪੀ ਜਾਂਦੀ ਇੰਨਾ ਭੈੜਾ ਸ਼ਬਦ ਇਹਨੇ ਗੁਰੂ ਘਰ ਵਾਸਤੇ ਵਰਤਿਆ ਕਿ ਉਹ ਸਾਡੇ ਕੋਲ ਸੁਣ ਕੇ ਜਰਿਆ ਨਹੀਂ ਜਾ ਰਿਹਾ
ਸਭ ਸੰਗਤ ਸੁਣੀਏ ਮਨ ਲਾਏ
ਸੰਗਤ ਜੀ ਤੁਸੀਂ ਇਹ ਬਚਨ ਸਾਰੇ ਮਨ ਲਾ ਕੇ ਸੁਣੋ ਧਿਆਨ ਨਾਲ ਜਿਹੜੀ ਗੱਲ ਚੰਦੂ ਨੇ ਕਹੀ ਹੈ
ਤੁਮੈ ਉਚਿਤ ਸੁਧ ਲਿਖਵੇ ਗੁਰ ਕੋ
ਤੁਹਾਨੂੰ ਸਾਰੀ ਸੰਗਤ ਨੂੰ ਚਾਹੀਦਾ ਹੈ ਕਿ ਤੁਸੀਂ ਗੁਰੂ ਸਾਹਿਬ ਜੀ ਕੋਲ ਚਿੱਠੀ ਲਿਖ ਕੇ ਭੇਜ ਦਿਓ ਸਾਰੀ ਖਬਰ ਗੁਰੂ ਸਾਹਿਬ ਨੂੰ ਵੀ ਦੇਣੀ ਚਾਹੀਦੀ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿੱਥੇ ਨਾਤਾ ਜੁੜ ਰਿਹਾ ਉਹ ਹੈ ਕਿਹੋ ਜਿਹਾ ਬੰਦਾ ਗੁਰੂ ਘਰ ਵਾਸਤੇ ਕਿਹੋ ਜਿਹੇ ਸ਼ਬਦ ਵਰਤਦਾ ਸਤਿਗੁਰਾਂ ਦੇ ਕੋਲ ਇਹ ਖਬਰ ਭੇਜਣੀ ਚਾਹੀਦੀ ਹੈ
ਖਤਰੀ ਪਤਤ ਨਾ ਭਗਤ ਨਾ ਪਾਏ
ਲਿਖ ਕੇ ਭੇਜੀਏ ਗੁਰੂ ਸਾਹਿਬ ਨੂੰ ਕਿ ਮਹਾਰਾਜ ਇਹ ਖੱਤਰੀ ਚੰਦੂ ਇਹੋ ਜਿਹਾ ਪਤਤ ਪਾਪੀ ਹੈ ਨਾ ਇਹਦੇ ਚ ਗੁਰੂ ਘਰ ਦੀ ਭਗਤੀ ਆ ਨਾ ਇਹਦੇ ਚ ਕੋਈ ਪ੍ਰੇਮ ਹੈ
ਧਨ ਮਦ ਤੇ ਅੰਧਾ ਬੜ ਦੁਰਮਤ
ਮਨ ਦੇ ਹੰਕਾਰ ਕਰਕੇ ਅੰਨਾ ਹੋਇਆ ਫਿਰਦਾ ਤੇ ਬੜਾ ਭੈੜੀ ਮਤ ਦਾ ਧਾਰਨੀ ਐ।
ਤੁਮ ਮੈਂ ਨਹੀਂ ਭਾਵਨਾ ਲਿਆਏ,
ਨਾ ਹੀ ਤੁਹਾਡੇ ਵਿੱਚ ਕੋਈ ਭਾਵਨਾ ਲੈ ਕੇ ਆਉਂਦਾ, ਨਾ ਹੀ ਤੁਹਾਡੇ ਤੇ ਇਹਨੇ ਕੋਈ ਆਪਣੇ ਮਨ ਚ ਕੋਈ ਭਾਵਨਾ ਰੱਖੀ ਹੈ ਕਿ ਗੁਰੂ ਘਰ ਚ ਰਿਸ਼ਤਾ ਜੁੜਿਆ ਮੈਂ ਆਪਣੇ ਵੱਡੇ ਭਾਗ ਸਮਝਾ, ਐਸਾ ਨਹੀਂ ਇਹਨੇ ਕੀਤਾ। ਸਗੋਂ ਹੰਕਾਰਿਆ ਹੋਇਆ ਗੁਰੂ ਘਰ ਦੀ ਨਿੰਦਾ ਕਰਦਾ, ਤੁਹਾਡੀ ਮਹਿਮਾ ਨੂੰ ਇਹਨੇ ਨਹੀਂ ਜਾਣਿਆ।
ਕਰੇ ਆਰੋਪਣ ਦੋਸ਼ ਮੂੜ ਮਤ,
ਮੂਰਖ ਮਤ ਵਾਲੇ ਨੇ ਕਈ ਦੋਸ਼ ਆਰੋਪੇ ਨੇ ਜਿਹੜੇ ਹੈ ਹੀ ਨਹੀਂ, ਉਹ ਦੋਸ਼ ਇਹਨੇ ਗੁਰੂ ਘਰ ਵਿੱਚ ਆਰੋਪੇ ਹਨ।
ਆਪਣੋ ਆਪ ਜਾਣੇ ਅਧਿਕਾਰੇ,
ਆਪਣੇ ਆਪ ਨੂੰ ਬੜਾ ਵੱਡਾ ਸਮਝਦਾ ਕਿ ਮੇਰੇ ਵਰਗਾ ਕੋਈ ਹੈ ਹੀ ਨਹੀਂ। ਇਹੋ ਜਿਹਾ ਹੰਕਾਰੀ ਆ ਚੰਦੂ, ਹੰਕਾਰੀ ਬੰਦੇ ਦੀ ਫਿਤਰਤ ਹੁੰਦੀ, ਉਹ ਆਪਣੇ ਵਰਗਾ ਕਿਸੇ ਨੂੰ ਨਹੀਂ ਜਾਣਦਾ, ਕਹਿੰਦਾ ਮੈਂ ਹੀ ਭਇਓ ਜਗਤ ਕੋ ਕਰਤਾ, ਮੈਂ ਹੀ ਆ ਸਭ ਕੁਝ, ਮੇਰੇ ਵਰਗਾ ਕੌਣ ਹੋ ਸਕਦਾ। ਕਹਿੰਦੇ ਚੰਦੂ ਪਾਪੀ ਵੀ ਇਹੋ ਜਿਹਾ ਹੰਕਾਰੀ ਹੈ ਜਿਹੜਾ ਆਪਣੇ ਸਮਾਨ ਕਿਸੇ ਨੂੰ ਨਹੀਂ ਜਾਣਦਾ।
ਸੁਣ ਸਿੱਖਣ ਸਭ ਸਹੇ ਨਾ ਕੈਸੇ,
ਮਹਾਰਾਜ ਜੀ ਜਿਹੜੀਆਂ ਹੁਣ ਇਹ ਸੰਗਤ ਨੂੰ ਸਾਰੀ ਨੂੰ ਲਿਖ ਕੇ ਭੇਜਣਾ ਚਾਹੀਦਾ ਗੁਰੂ ਸਾਹਿਬ ਕੋਲ, ਜਿਹੜੀਆਂ ਗੱਲਾਂ ਚੰਦੂ ਨੇ ਕਹੀਆਂ ਨੇ ਸਾਰੀ ਸੰਗਤ ਕੋਲ ਸੁਣ ਕੇ ਸਹੀਆਂ ਨਹੀਂ ਗਈਆਂ।
ਮਸਲਤ ਕਰਕੇ ਭਏ ਇਕਾਂਤ,
ਇਸ ਕਰਕੇ ਕਹਿੰਦੇ ਸਿੱਖ ਸਾਰੇ ਇਕੱਠੇ ਹੋਏ, ਗੱਲਾਂ ਹੁਣ ਸਿੱਖ ਕਿੱਥੇ ਸਹਿ ਸਕਦੇ ਸਨ ਜਿਹੜੀਆਂ ਚੰਦੂ ਨੇ ਕਹੀਆਂ ਨੇ ਗੁਰੂ ਸਾਹਿਬ ਜੀ ਵਾਸਤੇ। ਜਦੋਂ ਸਾਰੀ ਸੰਗਤ ਨੂੰ ਪਤਾ ਲੱਗਾ, ਸਾਰੀ ਸੰਗਤ ਨੇ ਸਿੱਖਾਂ ਨੇ ਰਲ ਕੇ ਸਲਾਹ ਕੀਤੀ,
ਛਪ ਕੇ ਲਿਖੋ ਨਾ ਸੁਣੇ ਦੁਸ਼ਟ ਕਿਮ,
ਚਿੱਠੀ ਲਿਖੋ ਪਰ ਕੰਨੋ ਕੰਨੀ ਕਿਸੇ ਨੂੰ ਖਬਰ ਨਾ ਮਿਲੇ, ਕਿਤੇ ਪਾਪੀ ਚੰਦੂ ਦੁਸ਼ਟ ਨੂੰ ਨਾ ਪਤਾ ਲੱਗ ਜਾਏ।
ਜੈਸੇ ਇਹਾਂ ਪਇਓ ਬਿਰਤੰਤ,
ਲਿਖੋ ਕਿਉਂਕਿ ਜੇ ਚੰਦੂ ਨੂੰ ਕਿਤੇ ਪਤਾ ਲੱਗ ਗਿਆ ਕਿ ਅਸੀਂ ਚਿੱਠੀ ਲਿਖ ਕੇ ਭੇਜਣ ਲੱਗੇ ਹਾਂ ਤੇ ਉਹਨੇ ਸਾਡਾ ਖੁਰਾ ਖੋਜ ਮਿਟਾ ਕੇ ਰੱਖ ਦੇ, ਇਹਦਾ ਲੁਕ ਕੇ ਲਿਖਾ ਕੇ ਚਿੱਠੀ ਭੇਜੋ, ਲਿਖ ਕੇ ਭੇਜੋ ਜੋ ਇੱਥੇ ਕੁਝ ਹੋਇਆ ਹੈ।
ਸ਼੍ਰੀ 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 ਸਤਿਗੁਰ ਭਗਵੰਤ,
ਉਸ ਵਕਤ ਸਿੱਖ ਫਿਰ ਚਿੱਠੀ ਲਿਖਣ ਲੱਗੇ, ਆਪਣੀ ਅਰਦਾਸ ਲਿਖਣ ਲੱਗੇ ਗੁਰੂ ਸਾਹਿਬ ਦੇ ਚਰਨਾਂ ਚ, ਸ਼੍ਰੀ 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 ਸ਼੍ਰੋਮਣੀ ਸਤਿਗੁਰੂ, ਸ਼੍ਰੋਮਣੀ ਸ਼੍ਰੋਮਣੀ ਸਰਵੋਤਮ ਸਤਿਗੁਰੂ ਸ਼੍ਰੀ ਭਗਵੰਤ ਜੀ।
ਉਪਕਾਰੀ ਜਗ ਤਾਰਨ ਸਮਰੱਥ, ਹਰ ਅਵਤਾਰ ਸਹਾਇਕ ਸੰਤ,
ਉਪਕਾਰੀ ਨੇ ਜਗਤ ਨੂੰ ਤਾਰਨ ਚ ਸਮਰੱਥ ਨੇ, ਹਰੀ ਦਾ ਅਵਤਾਰ ਨੇ ਔਰ ਆਪਣੇ ਸੰਤਾਂ ਦੇ ਸਹਾਇਕ ਨੇ। ਇੱਥੋਂ ਸੰਗਤ ਨੇ ਫਿਰ ਅਰਦਾਸ ਲਿਖੀ ਹੈ ਚਿੱਠੀ ਵਿੱਚ, ਲਿਖ ਤੁਮ ਦਿੱਲੀ ਕੀ ਸੰਗਤ, ਦਿੱਲੀ ਦੀ ਸੰਗਤ ਨੇ ਚਿੱਠੀ ਲਿਖੀ, ਉਹ ਚਿੱਠੀ ਲਿਖ ਕੇ ਜਿਵੇਂ ਸਤਿਗੁਰਾਂ ਦੇ ਕੋਲ ਮਹਾਰਾਜ ਜੀ ਕੋਲ ਪਹੁੰਚਦੀ ਕੀਤੀ ਹੈ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਕਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੇਖੇ।